करहत जाहि कुल ते प्रगट हुए ताहि कुल को नाम पुन द्वादस गुरिंद कौ मेरी है प्रणाम। कहा प्रभु बुद्ध तुच्छ हमारी बरन सको महिमा जो तिहारी हम ना सकत कर सिफत तुम्हारी आप ले हो तुम कथा सुधारी मूक उचरा शास्त्र खट पिंग गिरन चढ़ जाए अंध लख बधरो सुन जाओ तुम करो सहाय। अंध लख बधरो सुन जाओ तुम करो सहाय। परम आदरणीय अर्चनीय वंदनीय सतगुरु जी दी साजी निवाजी साध संगत सरबत माई भाई पूर्वले कर्मां दी पूर्वले जन्मां दी शुभ किरत दा फल प्राप्त करके इस साध संगत विच इस सतगुरु दे पावन पवित्र दरबार विच हाजिर होके सतगुरु जी दे पावन पवित्र नाम नूं जप रहे हो श्रवणा करके आप जी रोजाना गुरु का जस श्रवण करदे हो समय समय अनुसार विद्वान सज्जन आप जी नाल अकाल पुरख सतगुरु दी बख्शिश कीती हुई बुद्धि अनुसार विचारां सांझियां करदे हन। अज दास नूं हुक्म होया है आप जी नाल कुछ विचारां करन दा कुछ अर्जां आप सज्जणां दे सन्मुख रखण दा। एक बार कृपा करो दास नूं कुछ अर्जां करन दी समर्था बख्शन वास्ते आद सतगुरु साहिबे कमाल गरीब नवाज सच्चे पातशाह जिन्हां दा अज पूरे विश्व भर विच आगमन पुरब सिख संगतां वल्लों बड़े प्यार नाल बड़ी श्रद्धा नाल बड़े सत्कार नाल मनाया जा रहा है। आओ गज के कहो धन श्री गुरु नानक देव सच्चे पातशाह जी। ऐसे गुण खान प्रभ करुणा निधान चढ़े जोत रूप पान निस्तम को मिटाए हैं कलु अंध कोर देख जग माहे सोर पड़ा निस्पोर जीव काम क्रोध में लुभाए हैं आजिज निवाज प्रभ राजन के राज जोई महाराज सोई अवतार तार आए हैं बेदी वंश बीच तरासुद रूप ईश श्री नानक अवतार जीव पात की तराए हैं। पापी जीवां दे उधार करन वास्ते साहिब श्री गुरु नानक देव सच्चे पातशाह इस संसार विच अवतरित होए। भाई गुरदास साहिब जी ਆਪਣੀ ਪਵਿੱਤਰ ਬਾਣੀ 12 ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ। ਉਹ ਕਹਿੰਦੇ ਨੇ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹਿ ਪਠਾਇਆ। ਪਠਾਇਆ ਤੋਂ ਭਾਵ ਹੁੰਦਾ ਹੈ ਭੇਜਿਆ। ਉਹ ਕਹਿੰਦੇ ਨੇ, ਅਕਾਲ ਪੁਰਖ ਨੇ ਜਗਤ ਜਲੰਦੇ ਦੀ ਪੁਕਾਰ ਸੁਣੀ, ਇਸ ਪਾਪ ਗਿਰਾਸੀ ਪ੍ਰਿਥਵੀ ਦੀ ਅਰਜ ਬੇਨਤੀ ਨੂੰ ਪ੍ਰਵਾਨ ਕਰਕੇ ਆਪਣਾ ਹੀ ਸਰੂਪ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਸੰਸਾਰ ਵਿੱਚ ਭੇਜਿਆ। ਪਟ ਮਹਾਂਪੁਰਖ ਇਸ ਨੂੰ ਇਸ ਤਰ੍ਹਾਂ ਲਿਖਦੇ ਨੇ, ਉਹ ਕਹਿੰਦੇ ਨੇ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆਓ। ਫਰਕ ਨਹੀਂ ਹੈ, ਵੇਖਣ ਨੂੰ ਫਰਕ ਮਹਿਸੂਸ ਹੁੰਦਾ। ਇਸ ਤਰ੍ਹਾਂ ਦੀ ਵਿਚਾਰ ਸ਼ਾਇਦ ਕਿਸੇ ਵੇਲੇ ਮਨ ਚ ਆ ਜਾਂਦੀ ਹੈ ਕਿ ਭੇਜਿਆ ਜਾਂ ਆਇਆ। ਸਤਸੰਗੀ ਜਨੋ, ਸੰਸਾਰ ਵਿੱਚ ਆਉਣਾ, ਸੰਸਾਰ ਵਿੱਚ ਜਾਣਾ, ਜਦੋਂ ਇਸ ਨੂੰ ਡੂੰਘਾਈ ਨਾਲ ਵਿਚਾਰ ਕਰਕੇ ਵੇਖੀਏ ਤਾਂ ਸਾਨੂੰ ਇੱਕ ਚੀਜ਼ ਦਾ ਗਿਆਨ ਪ੍ਰਾਪਤ ਹੁੰਦਾ ਹੈ ਗੁਰੂ ਕੀ ਬਾਣੀ ਵਿੱਚੋਂ। ਸਾਹਿਬ ਕਹਿੰਦੇ ਨੇ, ਨਾ ਕਛ ਆਇਬੋ ਨਾ ਕਛ ਜਾਇਬੋ, ਰਾਮ ਕੀ ਦੁਹਾਈ। ਇਹ ਵੀ ਪਾਤਸ਼ਾਹ ਗੁਰਬਾਣੀ ਚ ਫੁਰਮਾਨ ਕਰਦੇ ਨੇ ਕਿ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਉਹ ਅਵਿਨਾਸ਼ੀ ਹੈ। ਹੁੰਦਾ ਕੀ ਹੈ ਸਤਸੰਗੀ ਜਨੋ, ਉਹ ਆਪਣਾ ਰੂਪ ਕੋਈ ਨਾ ਕੋਈ ਆਪਣਾ ਸਰੂਪ ਬਣਾ ਕੇ ਸੰਸਾਰ ਦੇ ਵਿੱਚ ਜਗਤ ਦੇ ਸਾਹਮਣੇ ਕਰ ਦਿੰਦਾ, ਜਿਹੜਾ ਸਾਨੂੰ ਇਹਨਾਂ ਚਰਮ ਅੱਖੀਆਂ ਨਾਲ ਦਿਸਣਾ ਸ਼ੁਰੂ ਹੋ ਜਾਂਦਾ। ਅਸੀਂ ਕਹਿੰਦੇ ਹਾਂ ਉਹ ਆਇਆ ਹੈ। ਆਇਆ ਕਿਤੋਂ ਨਹੀਂ, ਪਹਿਲਾਂ ਹੀ ਇੱਥੇ ਸੀ। ਆਦਿ ਅੰਤ ਏਕੈ ਅਵਤਾਰਾ, ਆਦਿ ਤੋਂ ਲੈ ਕੇ ਜਦੋਂ ਤੱਕ ਸ੍ਰਿਸ਼ਟੀ ਰਹੇਗੀ ਇੱਕ ਹੀ ਰਹੇਗਾ। ਸਰੂਪ ਬਦਲਦਾ, ਜੋਤ ਨਹੀਂ ਬਦਲਦੀ, ਜੋਤ ਇੱਕ ਰਹਿੰਦੀ ਹੈ। ਗੁਰੂ ਨਾਨਕ ਪਹਿਲਾਂ ਵੀ ਸੰਸਾਰ ਵਿੱਚ ਸਨ, ਕਿਸ ਰੂਪ ਵਿੱਚ ਸਨ, ਇਹ ਉਹਨਾਂ ਦੀ ਰਜ਼ਾ ਹੈ। ਅੱਖੀਆਂ ਵਾਲਿਆਂ ਨੇ ਵੇਖਿਆ ਹੋਵੇਗਾ, ਪਰ ਸੰਸਾਰ ਦੇ ਲੋਕਾਂ ਨੇ, ਹਿੰਦੁਸਤਾਨ ਦੇ ਲੋਕਾਂ ਨੇ, ਇਸ ਦੁਖੀ ਲੋਕਾਈ ਨੇ ਜਦੋਂ ਵੇਖਿਆ ਕਿ ਸਾਡੇ ਦਰਦ ਵੰਡਾਉਣ ਵਾਲਾ ਇਹ ਜਿਸਮ, ਇਹ ਸਰੀਰ, ਇਹ ਚੱਲਦਾ ਫਿਰਦਾ ਨਾਨਕ, ਸਾਨੂੰ ਦਰਸ ਦਿਖਾ ਕੇ ਸਾਡੀਆਂ ਅੱਖੀਆਂ ਠਾਰਨ ਵਾਲਾ, ਪਾਪਾਂ ਤੋਂ ਸਾਨੂੰ ਨਿਜਾਤ ਦਿਵਾਉਣ ਵਾਲਾ, ਸਾਡੇ ਵਾਸਤੇ ਮੁਕਤੀ ਦੇ ਦਰਵਾਜ਼ੇ ਖੋਲਣ ਵਾਲਾ ਨਾਨਕ ਆਇਆ ਹੈ। ਉਹ ਆਇਆ ਹੈ ਕਾਲੂ ਦੇ ਘਰ, ਉਹ ਆਇਆ ਹੈ ਮਾਤਾ ਤ੍ਰਿਪਤਾ ਦੀ ਗੋਦ ਵਿੱਚੋਂ। ਵੈਸੇ ਗੱਲ ਇਹ ਹੈ ਕਿ ਗੁਰਬਾਣੀ ਇਸ ਗੱਲ ਨੂੰ ਮੰਨਦੀ ਹੈ ਕਿ ਅਕਾਲ ਪੁਰਖ ਜਿਹੜਾ ਸਦਾ ਸੰਸਾਰ ਵਿੱਚ ਸਥਿਰ ਹੈ, ਉਹ ਜਦੋਂ ਚਾਹੇ ਉਹ ਆਪਣਾ ਕੋਈ ਨਾ ਕੋਈ ਰੂਪ ਬਣਾ ਸਕਦਾ, ਸੰਸਾਰ ਦੇ ਲੋਕਾਂ ਨੂੰ ਵਿਖਾ ਸਕਦਾ, ਜਦੋਂ ਚਾਹੇ ਉਹ ਆਪਣਾ ਰੂਪ ਪਰਾਂ ਕਰ ਸਕਦਾ। ਇਸ ਦਾ ਪੰਜ ਭੌਤਿਕ ਸਰੀਰ ਵੇਖਣ ਨੂੰ ਭਾਵੇਂ ਦਿਖਾਈ ਦਿੰਦਾ, ਪਰ ਕਈ ਵਾਰੀ ਤਾਂ ਇਹ ਵੀ ਵੇਖਣ ਵਿੱਚ ਆਇਆ ਕਿ ਉਹ ਪੰਜ ਭੌਤਿਕ ਸਰੀਰ ਨਾਲੋਂ ਵੀ ਵੱਖਰਾ ਹੀ ਰਹਿੰਦਾ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਅੰਤਮ ਸਮਾਂ ਅਸੀਂ ਵੇਖਦੇ ਹਾਂ ਉਸ ਸਰੀਰ ਦਾ, ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦਾ ਸਰੀਰ ਦਿਖਾਈ ਨਹੀਂ ਦਿੰਦਾ। ਪਰ ਸਤਸੰਗੀ ਜਨੋ, ਜਦੋਂ ਸਾਡਾ ਭਲਾ ਕਰਨ ਵਾਸਤੇ ਉਸਨੇ ਸਾਡੀ ਬਾਂਹ ਫੜੀ, ਉਹ ਸੰਮਤ, ਉਹ ਸੰਨ ਸੀ 1469 ਦਾ 1526 ਬਿਕਰਮੀ ਦੀ ਕੱਤਕ ਦੀ ਪੂਰਨਮਾਸ਼ੀ। ਸਤਸੰਗੀ ਜਨੋ, ਗੁਰੂ ਨਾਨਕ ਸਾਹਿਬ ਦਾ ਪੂਰਨਮਾਸ਼ੀ ਨੂੰ ਆਉਣਾ ਹੀ ਆਪਣੇ ਆਪ ਵਿੱਚ ਇੱਕ ਸਿਧਾਂਤ ਨੂੰ ਪ੍ਰਗਟ ਕਰਦਾ ਹੈ, ਆਪਣੇ ਆਪ ਵਿੱਚ ਇੱਕ ਫਲਸਫਾ ਪ੍ਰਗਟ ਕਰਦਾ ਹੈ ਗੁਰੂ ਨਾਨਕ ਸਾਹਿਬ ਦਾ ਆਉਣਾ, ਕਿ ਗੁਰੂ ਨਾਨਕ ਪੂਰਨਮਾਸ਼ੀ ਨੂੰ ਆਏ। ਮੱਸਿਆ ਨੂੰ ਪੂਰਨ ਹਨੇਰਾ ਹੈ, ਪੂਰਨਮਾਸ਼ੀ ਨੂੰ ਚੰਦਰਮਾ ਪੂਰਨ ਹੋਣ ਕਰਕੇ ਸਾਰੀ ਰਾਤ ਦਾ ਚਾਨਣ ਹੈ। ਰਾਤ ਵਿੱਚ ਪ੍ਰਕਾਸ਼ ਕਰਨ ਵਾਸਤੇ, ਹਨੇਰੇ ਵਿੱਚ ਪ੍ਰਕਾਸ਼ ਕਰਨ ਵਾਸਤੇ, ਅਵਿਦਿਆ ਔਰ ਅਗਿਆਨਤਾ ਨੂੰ ਦੂਰ ਕਰਕੇ ਸੰਸਾਰ ਵਿੱਚ ਗਿਆਨ ਦਾ ਚਾਨਣ ਫੈਲਾਉਣ ਵਾਸਤੇ ਮੇਰੇ ਪਾਤਸ਼ਾਹ ਸੰਸਾਰ ਵਿੱਚ ਆਏ। ਇਸੇ ਗੱਲ ਨੂੰ ਭਾਈ ਸਾਹਿਬ ਭਾਈ ਗੁਰਦਾਸ ਲਿਖਦੇ ਨੇ, ਉਹ ਕਹਿੰਦੇ ਨੇ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ। ਮੈਂ ਇੱਕ ਅਰਜ਼ ਕਰਦਿਆਂ, ਇੱਥੇ ਸ਼ਬਦ ਹਨੇਰਾ ਨਹੀਂ ਆਇਆ, ਇੱਥੇ ਸ਼ਬਦ ਧੁੰਦ ਆਇਆ। ਆਕਾਸ਼ ਵਿੱਚ ਤਾਰੇ ਪੂਰਨ ਰੂਪ ਵਿੱਚ ਜਦੋਂ ਟਿਮਟਮਾ ਰਹੇ ਹੋਣ, ਹਨੇਰੀ ਰਾਤ ਵਿੱਚ ਵੀ ਉਹਨਾਂ ਦਾ ਚਾਨਣ ਦਿਖਾਈ ਦਿੰਦਾ। ਬਨਾਵਟੀ ਰੌਸ਼ਨੀ ਜਿਹੜੀ ਹੈ ਉਹ ਵੀ ਸੰਸਾਰ ਵਿੱਚ ਕੰਮ ਕਰ ਜਾਂਦੀ ਹੈ। ਅਸੀਂ ਬਲਬ ਲਾ ਕੇ ਹਨੇਰੇ ਨੂੰ ਦੂਰ ਕਰ ਸਕਦੇ ਹਾਂ। ਕੋਈ ਦੀਵਾ ਜਗੇਗਾ ਹਨੇਰੇ ਨੂੰ, ਜਿੰਨੀ ਕੁ ਉਹਦੀ ਸਮਰੱਥਾ ਹੈ, ਜਿੰਨਾ ਕੁ ਉਹਦਾ ਵਜੂਦ ਹੈ, ਉਸ ਵਜੂਦ ਦੇ ਅਨੁਸਾਰ ਉਹ ਰੋਸ਼ਨੀ ਕਰੇਗਾ, ਹਨੇਰੇ ਨੂੰ ਹਟਾਏਗਾ। ਪਰ ਜਿੰਨੀਆਂ ਮਰਜ਼ੀ ਰੌਸ਼ਨੀਆਂ ਜਗਾ ਦਿੱਤੀਆਂ ਜਾਣ, ਧੁੰਦ ਦਾ ਹਨੇਰਾ ਦੂਰ ਨਹੀਂ ਹੁੰਦਾ। ਧੁੰਦ ਦਾ ਹਨੇਰਾ ਇੱਕ ਐਸਾ ਹਨੇਰਾ ਹੈ, ਉਹ ਉਦੋਂ ਹੀ ਦੂਰ ਹੋਵੇਗਾ ਜਦੋਂ ਸੂਰਜ ਦਾ ਪ੍ਰਭਾਵ ਬਹੁਤ ਜ਼ਿਆਦਾ ਪੈ ਜਾਏਗਾ। ਹਵਾ ਵਿੱਚ ਜਿਹੜੀ ਫੈਲੀ ਹੋਈ ਨਮੀ ਹੈ, ਉਸ ਨਮੀ ਨੂੰ ਸੂਰਜ ਸੋਖ ਲਵੇਗਾ, ਰੋਸ਼ਨੀ ਤਾਂ ਹੋਵੇਗੀ। ਸੂਰਜ ਤੋਂ ਬਿਨਾਂ ਕੋਈ ਵੀ ਚੀਜ਼ ਧੁੰਦ ਵਿੱਚ ਰੋਸ਼ਨੀ ਨਹੀਂ ਕਰ ਸਕਦੀ। ਇਸ ਵਾਸਤੇ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੰਸਾਰ ਵਿੱਚ ਆਏ, ਧੁੰਦ ਮਿਟ ਗਈ। ਉਹ ਧੁੰਦ ਜਿਹੜੀ ਅਗਿਆਨਤਾ ਦੀ ਧੁੰਦ ਸੀ, ਉਹ ਧੁੰਦ ਜਿਹੜੀ ਸਾਡੀ ਜੀਵ ਆਤਮਾ ਦੇ ਨੇਤਰਾਂ ਉੱਤੇ, ਅਨੁਭਵ ਰੂਪੀ ਨੇਤਰਾਂ ਉੱਤੇ ਪਈ ਹੋਈ ਸੀ, ਜਿਸ ਦੇ ਨਾਲ ਸਾਨੂੰ ਦਿਖਾਈ ਨਹੀਂ ਸੀ ਦੇ ਰਿਹਾ ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ, ਕਿਸ ਵਾਸਤੇ ਆਏ ਹਾਂ, ਕੀ ਕਰਨਾ ਚਾਹੀਦਾ, ਕੀ ਕਰ ਰਹੇ ਹਾਂ, ਕਿੱਥੇ ਜਾਣਾ ਹੈ, ਕਿਸ ਤਰ੍ਹਾਂ ਸਾਡਾ ਮੂੰਹ ਉਜਲਾ ਹੋਵੇਗਾ। ਇਹ ਹਨੇਰਾ ਸੀ ਚਾਰੇ ਪਾਸੇ, ਧੁੰਦ ਹੀ ਧੁੰਦ ਸੀ। ਪਰ ਜਿਉਂਕਰ ਸੂਰਜ ਨਿਕਲਿਆ, ਤਾਰੇ ਛਪੇ, ਅੰਧੇਰ ਪਲੋਵਾ, ਸੂਰਜ ਪ੍ਰਗਟ ਹੋ ਗਿਆ। ਜਦੋਂ ਸੂਰਜ ਪ੍ਰਗਟ ਹੋ ਗਿਆ, ਧੁੰਦ ਤੇ ਹਟਣੀ ਹੀ ਹਟਣੀ ਸੀ, ਨਾਲ ਆਪਣੇ ਆਪ ਨੂੰ ਕੁਛ ਅਖਵਾਉਣ ਵਾਲੇ ਸਤਸੰਗੀ ਜਨੋ, ਉਧਾਰੀ ਰੌਸ਼ਨੀ ਲੈ ਕੇ, ਤਾਰਿਆਂ ਦੀ ਰੌਸ਼ਨੀ ਆਪਣੀ ਨਹੀਂ, ਤਾਰੇ ਉਧਾਰੀ ਰੌਸ਼ਨੀ ਲੈਂਦੇ ਨੇ ਸੂਰਜ ਕੋਲੋਂ, ਸੂਰਜ ਕੋਲੋਂ ਉਧਾਰੀ ਰੌਸ਼ਨੀ ਲੈ ਕੇ ਤੇ ਸੰਸਾਰ ਵਿੱਚ ਆਪਣਾ ਆਪ ਦਰਸਾਉਣ ਵਾਲੇ ਤਾਰੇ ਜਿਹੜੇ ਸਨ ਅਲੋਪ ਹੋ ਗਏ। ਆਪਣੇ ਆਪ ਨੂੰ ਅਖਵਾਉਂਦੇ ਪਏ ਸਨ ਅਸੀਂ ਰੌਸ਼ਨੀ ਕਰਨ ਵਾਲੇ ਹਾਂ, ਪਰ ਸਤਸੰਗੀ ਜਨੋ ਉਹ ਹਨੇਰਾ ਦੂਰ ਹੋ ਗਿਆ, ਨਾਲ ਦੀ ਨਾਲ ਤਾਰੇ ਵੀ ਉੱਡ ਗਏ। ਤਾਰੇ ਛਪੇ, ਅੰਧੇਰ ਪਲੋਵਾ, ਭਾਈ ਗੁਰਦਾਸ ਕਹਿੰਦੇ ਨੇ ਇਸ ਤਰ੍ਹਾਂ ਹੋ ਗਿਆ ਕਿ ਸਿੰਘ ਬੁੱਕੇ, ਜਿਸ ਤਰ੍ਹਾਂ ਸ਼ੇਰ ਬੁੱਕਦਾ ਹੈ, ਸ਼ੇਰ ਗਰਜਦਾ ਹੈ, ਸ਼ੇਰ ਦੀ ਗਰਜ ਸੁਣ ਕੇ ਤੇ ਕੀ ਹੁੰਦਾ, ਮਿਰਗਾਵਲੀ ਭੰਨੀ ਜਾਏ, ਮਿਰਗਾਂ ਦੀ ਕਤਾਰ, ਮਿਰਗਾਂ ਦੀ ਡਾਰ ਦੌੜ ਜਾਂਦੀ ਹੈ, ਹਿਰਨ ਦੌੜ ਜਾਂਦੇ ਨੇ, ਮਿਰਗਾਵਲੀ ਭੰਨੀ ਜਾਏ, ਨਾ ਧੀਰ ਤਰੋਵਾ, ਨਹੀਂ ਧੀਰ ਤਰਦੀ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇਤਿਹਾਸ ਵੇਖਦੇ ਹਾਂ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਇੰਨਾ ਬੇਮਿਸਾਲ ਹੈ ਕਿ ਦੁਨੀਆਂ ਦੇ ਵਿੱਚ ਕਿਸੇ ਦੀ किसी भी इतिहास विचों गुरु नानक दे जीवन वर्गी कोई मिसाल नहीं मिलती। वखरा जीवन है, वखरा इतिहास है पातशाह दा। भाई गुरदास जी ही लिखते ने, वो कहते जो गुरु नानक संसार विच आए ना, ते गरीब नवाज सच्चे पातशाह संसार विच आण के सब तो पहला किरपा की कीती। गरीब नवाज ने एक किरपा कीती के बाबा देखे ध्यान धर, जलती सब पृथ्वी दे सियाई। सारे पासे अग्गां लगियां होईयां ने, सारे पासे भांबड़ मच्चे पए ने, काम क्रोध लोभ मोह हंकार ईरखा तृष्णा द्वैत दुई झूठ, ये सारा कुछ पसरिया पिया। हर चीज इस जीव आत्मा नूं साड़न वाली है, हर चीज इन्हां शुभ कर्मा नूं साड़ के सुआह कर देण वाली है। गरीब नवाज सच्चे पातशाह जी ने वेख्या संसार विच किहो जिही हालत है। साहब कहिंदे ने, भाई गुरदास जी लिखदे ने, उह कहिंदे ने हालत इह गुरु नानक साहिब ने वेखी कि जिथे सारी दुनिया सड़ रही है, इहदा कारण की है? इहदा कारण है बाजो गुरु गुबार है। गुरु तो बिना हनेरा है, वह हनेरा जेड़ा संसार दियां रोशनियां नहीं चुक सकदियां, वह हनेरा जिसनों हजारां सूरज भी दूर नहीं कर सकते। जे सौ चंदा उगवह सूरज चढ़े हजार, एते चानन होदिया गुरबिन घोर अंधार। ऐसा हनेरा वेख्या पातशाह ने। ते गरीब नवाज कहते ने, बज गुरु गुवार है कर दी सुनी लुकाई, चारे पासे हाहाकार मची हुई है, चारे पासे दुख दियां आवाजां ने, चारे पासे करुणामई आवाजां ने, चारे पासे विरलाप हो रहे है। पर दूजे दा विरलाप कौन सुने? दुख किया पंडा खुलिया, सुख ना निकलियो कोई। किस पे खोलो गंठड़ी, दुखी भर आया। दूजे दा ते दर्द ओ वंडाएगा ना जेड़ा आप सुखी होवेगा, ते सारे ही दुखी ने। सुख कौन किसे नू देवे? जिदे दुकान ते जाओगे, किसे दुकान उत्ते जे वस्तु होवेगी ते मिलेगी ना। असी दुकानदार कोल जांदे हां, सानू खंड दे दे, वो कहिंदा खंड मुक्की होई है। कहन लगे चलो कोई नहीं, मुक्की हुई है किलो दो किलो ही दे दे। वो कहन लगा बिल्कुल ही नहीं हैगी, मुक्की हुई है। अगो जवाब देवेगा मुक्की हुई है फिर कितों दे दें? ते तुसी कहो कि नहीं कोई गल नहीं, कुछ ना कुछ ते दे, नहीं ते खंड वाला भांडा ही दे दे, उहदे नाल मिठा हो जाएगा मूंह पड़ा हो जाएगा। नहीं हो सकता सतसंगी जनों, खंड खंड कहण नाल मूह मिठा नहीं हो सकता, खंड वाले भांडे नाल मूह मिठा नहीं हो सकता। हुण संसार दे विच चारे पासे दुख ही दुख ने, सुख किसे कोल होवे ते उस दुकान तो सुख मिले ना, वो दुकान ही बंद है। है है कर दी सुनी लुकाई, सारी दुनिया तड़प रही है। इस वास्ते सतसंगी जनों, गुरु नानक सच्चे पातशाह जी दे बारे भाई गुरदास लिखते ने कि सिंह बुके मिर्गावली पन्नी जाए ना धीर तरोवा, दुख दूर हो गए, पाप दूर हो गए, कूड़ दूर हो गया, बुराइयां दूर हो गईयां, सारा कुछ ही दौड़ गया। और इथों तक के जड़ियां छोटियां छोटियां मनता मना के अपनियां मन के लोग बैठे हुए सन, वह भी सारियां मनतावां उन्हां दियां दूर हो गई। तो भाई गुरदास कहिंदे ने कि जिथे बाबा पैर धरे पूजा आसन थापन सोवा। गुरु साहिब ने जिथे अपना चरण कमल धरिया, जिथे जाए बह मेरा सतगुरु सो थान सुहावा राम राजे। जिथे बाबे ने पैर धरिया कहिंदे ने उथे पूजा स्थान बन गया। क्यों बनिया? एक विद्वान सज्जन कहन लगिया मैनू, कहिंदा यह गल भाई गुरदास जी ने ठीक नहीं लिखी। मैं क्या क्यों? कहिंदा इस वास्ते ठीक नहीं लिखी कि बाबे नानक ने एक थाई चरण रखिया होवेगा, किन्नी किन्नी दूर गुरुद्वारे ने, किन्नी किन्नी दूर धर्म स्थान बने हुए ने, फिर हर कदम ते धर्म स्थान होना चाहिए सी। ਸਤਸੰਗੀ ਜਨੋ ਇਸ ਦਾ ਭਾਵ ਕੁਝ ਹੋਰ ਵੀ ਲਿਆ ਜਾ ਸਕਦਾ ਹੈ। ਗੁਰੂ ਨਾਨਕ ਸਾਹਿਬ ਜਿੱਥੇ ਗਏ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਆਖਿਆ ਕਿ ਇੱਥੇ ਧਰਮਸ਼ਾਲ ਬਣਾਓ, ਇੱਥੇ ਧਰਮਸ਼ਾਲ ਬਣਾ ਕੇ ਇਕੱਠੇ ਹੋ ਕੇ ਨਾਮ ਜਪਿਆ ਕਰੋ। ਗਰੀਬ ਨਿਵਾਸ ਸੱਚੇ ਪਾਤਸ਼ਾਹ ਦਾ ਪਵਿੱਤਰ ਬਚਨ ਹੈ, ਸਤਿਗੁਰੂ ਜੀ ਕਹਿੰਦੇ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਮਨ ਦੀ ਦੁਬਿਧਾ ਨੂੰ ਦੂਰ ਕਰ ਦਿਓ। ਇੱਥੇ ਆਣ ਕੇ ਬੈਠਣਾ ਹੈ, ਪਹਿਲਾਂ ਤੇ ਏਕਤਾ ਚਾਹੀਦੀ ਹੈ, ਇਕੱਤਰਤਾ ਚਾਹੀਦੀ ਹੈ, ਮਨ ਨਾਲ ਮਨ ਦੀ, ਹਿਰਦੇ ਨਾਲ ਹਿਰਦੇ ਦੀ ਇਕੱਤਰਤਾ ਚਾਹੀਦੀ ਹੈ, ਏਕਤਾ ਚਾਹੀਦੀ ਹੈ। ਹੁਣ ਏਕਤਾ ਤਾਂ ਹੋਵੇਗੀ ਜੇ ਦਵੈਤ ਭਾਵ ਨਿਕਲੇਗਾ, ਪਹਿਲਾਂ ਦਵੈਤ ਨਿਕਲੇਗੀ ਫਿਰ ਏਕਤਾ ਆਵੇਗੀ। ਸਾਹਿਬ ਕਹਿੰਦੇ ਨੇ ਹੋਏ ਇਕੱਤਰ, ਦਵੈਤ ਛੱਡ ਕੇ ਇਕੱਤਰ ਹੋ ਜਾਓ ਤੇ ਦੁਬਿਧਾ ਦੂਰ ਕਰੋ। ਇਸ ਤੋਂ ਅਗਲੀ ਗੱਲ ਹੈ ਦੁਬਿਧਾ ਦੂਰ ਕਰਨੀ, ਪਹਿਲਾਂ ਦਵੈਤ ਦੂਰ ਕਰਨੀ ਹੈ ਫਿਰ ਦੁਬਿਧਾ ਦੂਰ ਕਰਨੀ ਹੈ। ਦੁਬਿਧਾ ਕੀ ਹੈ? ਦੁਬਿਧਾ ਇਹ ਹੈ ਕਿ ਅਸੀਂ ਸਾਧ ਸੰਗਤ ਵਿੱਚ ਆ ਗਏ, ਅਰਦਾਸ ਕਰ ਲਈ, ਅਰਦਾਸ ਕਰਕੇ ਮਨ ਚ ਇਹ ਆ ਗਈ ਗੱਲ ਕਿ ਜਿਹੜੇ ਗੁਰੂ ਅੱਗੇ ਅਰਦਾਸ ਕੀਤੀ ਹੈ ਕੀ ਉਹ ਗੁਰੂ ਸਾਡੀ ਅਰਦਾਸ ਨੂੰ ਸੁਣਦਾ ਕਿ ਨਹੀਂ ਸੁਣਦਾ। ਦੁਬਿਧਾ ਆ ਗਈ, ਦੁਬਿਧਾ ਆ ਗਈ ਕਿ ਆਹ ਜਿਹੜੀ ਮਾਲਾ ਫੇਰਦੇ ਆ, ਭਜਨ ਕਰਦੇ ਆ, ਬਾਣੀ ਪੜ੍ਹਦੇ ਆ, ਸਾਧ ਸੰਗਤ ਵਿੱਚ ਸੇਵਾ ਕਰਦੇ ਆ, ਇਹਦਾ ਕੋਈ ਫਾਇਦਾ ਹੈ ਕਿ ਨਹੀਂ ਹੈ? ਦੁਬਿਧਾ ਆ ਗਈ। ਆਹ ਜਿਹੜਾ ਬੰਦਾ ਮੇਰੇ ਲਾਗੇ ਬੈਠਾ ਸੀ ਸਾਧ ਸੰਗਤ ਵਿੱਚ, ਇਹਦਾ ਤੇ ਜੀਵਨ ਸਾਧ ਸੰਗਤ ਵਾਲਾ ਹੈ ਨਹੀਂ। ਹੁਣ ਕਹਿੰਦੇ ਨੇ ਔਰਾ ਹੁੰਦਾ ਜਿਸ ਨਾਮ ਜਪਣ ਵਾਲਿਆਂ ਦੇ ਦੁਆਲੇ ਔਰਾ ਹੁੰਦਾ, ਜਿਹੋ ਜਿਹਾ ਕਿਸੇ ਦਾ ਮਨ ਹੋਵੇਗਾ ਉਹੋ ਜਿਹੀਆਂ ਤਰੰਗਾਂ ਨਿਕਲ ਕੇ ਫੈਲਦੀਆਂ ਨੇ। ਹੁਣ ਮੇਰੇ ਲਾਗੇ ਬੰਦਾ ਤੇ ਬੜਾ ਮਾੜਾ ਬੈਠਾ ਸੀ, ਇਹਦੇ ਨਾਲ ਮੇਰਾ ਭਜਨ ਕੀਤਾ ਕਿਤੇ ਸਫਲਾ ਹੋਵੇਗਾ ਕਿ ਨਹੀਂ? ਜਦੋਂ ਦੁਬਿਧਾ ਆ ਗਈ ਉਦੋਂ ਕੀਤਾ ਹੋਇਆ ਸਾਰਾ ਖਤਮ ਹੋ ਗਿਆ। ਦੁਬਿਧਾ ਦੂਰ ਕਰੋ, ਦੁਬਿਧਾ ਦੂਰ ਕਰਕੇ ਤੇ ਫਿਰ ਲੇਵ ਲਾਓ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਅਸਲ ਵਿੱਚ ਇਹ ਸ਼ਤਰੰਜ ਦੀ ਖੇਡ ਦਾ ਪ੍ਰਮਾਣ ਦਿੱਤਾ ਸਤਿਗੁਰਾਂ ਨੇ। ਸ਼ਤਰੰਜ ਦੀ ਖੇਡ ਵਾਸਤੇ ਕਹਿਣ ਲੱਗੇ ਤਿਆਰ ਹੋਣਾ ਹੈ ਤੇ ਫਿਰ ਕਰਨਾ ਕੀ ਪਵੇਗਾ? ਇਨ ਵਿਦ ਪਾਸਾ ਢਾਲੋ ਵੀਰ, ਇਸ ਤਰ੍ਹਾਂ ਪਾਸੇ ਸੁੱਟ, ਲੰਬਾ ਵਿਖਿਆਨ ਹੈ, ਮੈਂ ਇਸ ਪਾਸੇ ਨਾ ਜਾਵਾਂ। ਮੇਰਾ ਅਰਜ ਕਰਨ ਤੋਂ ਭਾਵ ਸਿਰਫ ਇੰਨਾ ਸੀ ਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬੇ ਨੇ ਜਾ ਕੇ ਆਖਿਆ ਸੰਸਾਰ ਦੇ ਲੋਕਾਂ ਨੂੰ, ਭਲਿਓ ਲੋਕੋ ਧਰਮਸ਼ਾਲਾ ਬਣਾਓ, ਧਰਮਸ਼ਾਲਾ ਬਣਾ ਕੇ ਤੇ ਇਕੱਤਰ ਹੋ ਕੇ ਨਾਮ ਜਪੋ, ਉੱਥੇ ਤੀਰਥ ਬਣ ਗਿਆ। ਇਸ ਤੋਂ ਦੂਜੀ ਗੱਲ, ਬਾਬੇ ਨਾਨਕ ਦੇ ਚਰਨ ਜਿਸ ਹਿਰਦੇ ਵਿੱਚ ਟਿਕ ਗਏ ਉਹ ਹਿਰਦਾ ਪੂਜਣ ਯੋਗ ਹੋ ਗਿਆ, ਉਹ ਧਰਤੀ ਪੂਜਣ ਯੋਗ ਹੋ ਗਈ। ਜਿੱਥੇ ਬਾਬਾ ਪੈਰ ਧਰੇ, ਗੁਰੂ ਦੇ ਚਰਨ ਜਿਸ ਹਿਰਦੇ ਚ ਟਿਕ ਜਾਣਗੇ ਨਾ, ਉਹ ਹਿਰਦਾ ਅਪਵਿੱਤਰ ਨਹੀਂ ਰਹੇਗਾ, ਉਹ ਪਵਿੱਤਰ ਹੋ ਜਾਏਗਾ। ਇਸ ਵਾਸਤੇ ਗੱਲ ਹਿਰਦੇ ਦੀ ਵੀ ਹੋ ਸਕਦੀ ਹੈ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਵਾ, ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਵਾ। ਨਾਨਕ ਮਤਾ ਤੀਰਥ ਜਿਹੜਾ ਹੈ, ਇਸਦਾ ਨਾਂ ਪਹਿਲਾਂ ਹੈ ਗੋਰਖ ਮਤਾ। ਸਿੱਧਾਂ ਦੀ ਉੱਥੇ ਪੂਜਾ ਹੋਇਆ ਕਰਦੀ ਸੀ। ਤੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜਦੋਂ ਉੱਥੇ ਗਏ ਤੇ ਉਹ ਗੋਰਖ ਮਤੇ ਤੋਂ ਨਾਨਕ ਮਤਾ ਬਣ ਗਿਆ। ਸਤਸੰਗੀ ਜਨੋ, ਨਾਨਕ ਮਤਾ, ਮਤਾ ਤੋਂ ਭਾਵ ਹੈ ਸਲਾਹ, ਮਤਾ ਤੋਂ ਭਾਵ ਹੈ ਮਤ, ਮਤਾ ਤੋਂ ਭਾਵ ਹੈ ਮਜ਼ਹਬ, ਕੁਛ ਵੀ ਹੋ ਸਕਦਾ। ਜਿੱਥੇ ਮਤ ਦਾ ਪ੍ਰਚਾਰ ਹੋਵੇ, ਤੇ ਨਾਨਕ ਕੀ ਹੈ, ਨਾਨਕ ਕੀ ਹੈ? ਸਤਸੰਗੀ ਜਨੋ, ਮੈਂ ਅਰਜ਼ ਕਰਦੇ ਹਾਂ, ਭਾਈ ਸਾਹਿਬ ਭਾਈ ਸੰਤੋਖ ਸਿੰਘ ਹੋਰਾਂ ਨੇ ਇੱਕ ਬੜਾ ਸੁੰਦਰ ਬਚਨ ਲਿਖਿਆ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਗੁਰੂ ਨਾਨਕ ਸਾਹਿਬ ਦਾ ਨਾਮ ਰੱਖਿਆ ਗਿਆ ਨਾ, ਤੇ ਉਸ ਵੇਲੇ ਪੰਡਿਤ ਹਰਦਿਆਲ ਹੋਰਾਂ ਨੇ ਨਾਂ ਰੱਖਿਆ ਨਾਨਕ, ਤੇ ਮਹਿਤਾ ਕਾਲੂ ਜੀ ਉਹਨਾਂ ਨੇ ਅਰਜ਼ ਕਰ ਦਿੱਤੀ। ਕਹਿਣ ਲੱਗੇ ਪੰਡਿਤ ਜੀ, ਨਾ ਇਹ ਮੁਸਲਮਾਨਾਂ ਵਾਲਾ ਨਾਂ ਹੈ ਨਾ ਇਹ ਹਿੰਦੂਆਂ ਵਾਲਾ ਨਾਂ ਹੈ, ਇਹ ਕਿਹੋ ਜਿਹਾ ਨਾਂ ਰੱਖ ਦਿੱਤਾ ਜੀ? ਤੇ ਉੱਥੇ ਉਹਨਾਂ ਨੇ ਅਰਥ ਕਰਕੇ ਦੱਸਿਆ, ਕਹਿੰਦੇ ਨੇ ਨਾਨਕ ਦਾ ਮਤਲਬ ਕੀ ਹੈ? ਮਹਿਤਾ ਜੀ ਨਾਨਕ ਦਾ ਮਤਲਬ ਕੀ ਹੈ? ਨਾਨਕ ਦਾ ਉਹ ਅਰਥ ਕਰਦੇ ਨੇ, ਅਰਥ ਬੜਾ ਪਿਆਰਾ, ਉਹ ਕਹਿੰਦੇ ਨੇ ਪ੍ਰਾਕ ਜੋ ਨਕਾਰ ਨਾ ਪਮਾਨ ਉਬਿਧਾਨ ਜਾਨ। ਕਹਿੰਦੇ ਨੇ ਚਾਰ ਅੱਖਰ ਨੇ, ਨੰਨਾ ਹੈ, ਉਹਦੇ ਅੱਗੇ ਕੰਨਾ ਲੱਗਿਆ ਹੋਇਆ, ਅੱਗੇ ਨੰਨਾ ਹੈ ਤੇ ਅੱਗੇ ਫਿਰ ਕੱਕਾ ਹੈ, ਚਾਰ ਸ਼ਬਦ ਜੋੜ ਹੈ, ਚਾਰ ਸ਼ਬਦਾਂ ਦਾ ਜੋੜ ਹੈ ਨਾਨਕ, ਇੱਕ ਮਾਤਰਾ ਹੈ, ਤਿੰਨ ਸ਼ਬਦ ਨੇ, ਤਿੰਨ ਵਰਣ ਨੇ। ਕਹਿੰਦੇ ਨੇ ਪਹਿਲਾ ਜਿਹੜਾ ਨੰਨਾ ਹੈ ਨਾ, ਉਹਦਾ ਅਰਥ ਹੈ, ਨਾ ਦਾ ਅਰਥ ਹੁੰਦਾ ਹੈ ਪਮਾਨ। ਪਮਾਨ ਤੋਂ ਭਾਵ ਹੈ ਮਾਨਵ, ਮਨੁੱਖ। ਪ੍ਰਾਕ ਜੋ ਨਕਾਰ, ਪਹਿਲਾ ਜਿਹੜਾ ਨਕਾਰ ਹੈ ਉਸਦਾ ਅਰਥ ਹੈ ਮਨੁੱਖ। ਨਾ ਪਮਾਨ ਅਭਿਧਾਨ ਜਾਨ, ਕਹਿੰਦੇ ਨੇ ਸਭ ਤੋਂ ਪਹਿਲੀ ਤੇ ਗੱਲ ਇਹ ਹੈ ਕਿ ਉਹ ਮਨੁੱਖ ਹੈ। ਨਾਨਕ ਕੌਣ ਹੈ? ਮਨੁੱਖ ਹੈ, ਪਹਿਲੀ ਉਹਦੀ ਨਿਸ਼ਾਨੀ ਹੋਵੇਗੀ। ਤਾਹੂ ਤੇ ਆਕਾਰ ਲੈ ਅਨਕ ਪੁਨਤੀਨ ਹੈ। ਕਹਿੰਦੇ ਨੇ ਫਿਰ ਕੀ ਹੋਇਆ? ਉਹਦੇ ਤੋਂ ਅੱਗੇ ਇੱਕ ਕੰਨਾ ਬਚ ਗਿਆ ਤੇ ਨੰਨਾ ਤੇ ਕੱਕਾ ਤਿੰਨ ਸ਼ਬਦ ਬਚ ਗਏ। ਕਹਿੰਦੇ ਨੇ ਉਸ ਜਿਹੜਾ ਕੰਨਾ ਹੈ ਨਾ, ਉਸ ਦੇ ਵਿੱਚੋਂ ਆਕਾਰ ਕੱਢ ਲਓ, ਭਾਵ ਐੜਾ ਕੱਢ ਲਓ, ਤੇ ਇਹ ਬਣ ਜਾਏਗਾ ਅਨਕ। ਇਸ ਦਾ ਅਰਥ ਵਿਦਵਾਨ ਲੋਕ ਇਸ ਤਰ੍ਹਾਂ ਵੀ ਕਰਦੇ ਨੇ, ਨਾ ਅਨਕ ਜਿਸ ਦੇ ਵਿੱਚ ਕੋਈ ਦਵੈਤ ਭਾਵ ਨਹੀਂ, ਅਨੇਕਤਾ ਨਹੀਂ, ਉਹ ਨਾਨਕ ਹੈ। ਜਿਸ ਦੇ ਵਿੱਚ ਦਵੈਤ ਭਾਵ ਨਹੀਂ, ਜਿਸ ਵਿੱਚ ਅਨੇਕਤਾ ਨਹੀਂ, ਏਕਤਾ ਹੀ ਹੈ, ਉਹ ਨਾਨਕ ਹੈ। ਇੱਥੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਪੰਡਿਤ ਹਰਦਿਆਲ ਨੇ ਇਸ ਤਰ੍ਹਾਂ ਦੱਸਿਆ ਕਿ ਅਨਕ ਪੁਨ ਤੀਨ ਹੈ, ਤਿੰਨ ਅੱਖਰ ਇਹਦੇ ਚੋਂ ਬਚ ਗਏ। ਇਹਨਾਂ ਤਿੰਨਾਂ ਦੇ ਵਿੱਚੋਂ ਫਿਰ ਉਹਨਾਂ ਨੇ ਆਖਿਆ ਕਿ ਜਿਹੜਾ ਤਿੰਨ ਅੱਖਰ ਨੇ ਇਹਨਾਂ ਦੇ ਵਿੱਚੋਂ ਇੱਕ ਐੜਾ ਹੋਰ ਕੱਢ ਲਓ, ਦੂਸਰੇ ਨਕਾਰ ਤੇ ਨਿਕਾਰ ਕੈ ਆਕਾਰ ਕਰ। ਦੂਸਰੇ ਜਿਹੜਾ ਹੈ ਨੰਨੇ ਤੋਂ ਬਾਅਦ ਇੱਕ ਆਕਾਰ ਇੱਕ ਐੜਾ ਹੋਰ ਕੱਢੋ ਤੇ ਫਿਰ ਕੀ ਹੋਵੇਗਾ? ਭਾਇਓ ਅਨ ਅੱਕ ਚਾਰ ਵਰਣ ਸ਼ੌਕੀਨ ਹੈ। ਕਹਿੰਦੇ ਨੇ ਇਹਦੇ ਚਾਰ ਅੱਖਰ ਬਣ ਜਾਣਗੇ, ਇਹ ਹੋ ਜਾਏਗਾ ਅਨ ਅਤੇ ਅੱਕ। ਅੱਕ ਨਾਮ ਦੁੱਖ ਕੋ ਵਿਦਤ ਹੈ ਜਗਤ ਮਦ। ਬੜਾ ਵੱਡਾ ਫਲਸਫਾ ਹੈ ਪੰਡਿਤ ਹਰਦਿਆਲ ਦਾ। ਭਾਈ ਸੰਤੋਖ ਸਿੰਘ ਕਹਿੰਦੇ ਨੇ ਕਿ ਪੰਡਿਤ ਹਰਦਿਆਲ ਜੀ ਕਹਿ ਰਹੇ ਸਨ ਕਿ ਇਹ ਚਾਰ ਅੱਖਰ ਬਣ ਗਏ ਤੇ ਅੱਕ ਨਾਮ ਹੈ ਦੁੱਖ ਦਾ। ਇਹ ਸੰਸਾਰ ਦੇ ਵਿੱਚ ਸਾਰੇ ਲੋਕਾਂ ਚ ਪ੍ਰਗਟ ਹੈ ਗੱਲ ਕਿ ਅੱਕ ਨਾਮ ਦੁੱਖ ਦਾ ਹੈ। ਜਾ ਨਰ ਨਾਹੀ ਦੁੱਖ ਸੁਖ ਸਦਾ ਲੀਨ ਹੈ। ਕਹਿੰਦੇ ਨੇ ਫਿਰ ਉਹ ਨਾਨਕ ਹੋਇਆ ਜਿਹੜਾ ਸਦਾ ਸੁਖ ਵਿੱਚ ਲੀਨ ਹੈ, ਜਿਹਨੂੰ ਦੁੱਖ ਹੀ ਨਹੀਂ ਹੈਗਾ, ਕਿਉਂਕਿ ਅਨ ਤੋਂ ਭਾਵ ਹੈ ਨਕਾਰ, ਨਹੀਂ ਹੈ ਜਿਹਦੇ ਵਿੱਚ ਦੁੱਖ। ਕਹਿੰਦੇ ਨੇ ਸਦਾ ਹੀ ਸੁਖ ਹੈ, ਉਹ ਨਾਨਕ ਹੈ। ਐਸੋ ਇਹ ਨਾਨਕ ਕੇ ਨਾਮ ਕੋ ਅਰਥ ਚੀਨ। ਕਹਿੰਦੇ ਨੇ ਇਸ ਤਰ੍ਹਾਂ ਕਰਕੇ ਇਸ ਨਾਨਕ ਦਾ ਅਰਥ ਜਾਣੋ, ਸਦਾ ਸਤਿਆਨੰਦ, ਸਦਾ ਆਨੰਦ ਪ੍ਰਵੀਨ ਹੈ। ਕਹਿੰਦੇ ਨੇ ਇਹ ਸੱਚ ਦਾ ਆਨੰਦ ਹੈ, ਸਦਾ ਸੁਖ ਵਿੱਚ ਰਹਿਣ ਵਾਲਾ ਹੈ, ਤੇ ਉਹ ਪਰਮੇਸ਼ਰ ਹੋ ਸਕਦਾ ਜਿਸ ਵਿੱਚ ਅਨੇਕਤਾ ਨਹੀਂ, ਜਿਸ ਵਿੱਚ ਦੁੱਖ ਨਹੀਂ, ਸਦਾ ਸੁਖ ਹੀ ਸੁਖ ਹੈ ਜਿਸ ਦੇ ਵਿੱਚ ਕਹਿੰਦੇ ਨੇ ਉਹ ਨਾਨਕ ਹੈ। ਹੁਣ ਇਸ ਵਾਸਤੇ ਕਹਿੰਦੇ ਨੇ ਉਹ ਨਾਨਕ ਜਿਹੜਾ ਸਦਾ ਸੁਖ ਵਾਲਾ ਹੈ, ਜਿਸ ਹਿਰਦੇ ਚ ਟਿਕ ਜਾਏਗਾ ਕੀ ਉੱਥੇ ਸੁਖ ਨਹੀਂ ਹੋਵੇਗਾ? ਜਿਸ ਹਿਰਦੇ ਚ ਟਿਕ ਜਾਏਗਾ ਉਸ ਹਿਰਦੇ ਦੀ ਪੂਜਾ ਨਹੀਂ ਹੋਵੇਗੀ। ਕਹਿੰਦੇ ਨੇ ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮੱਤੇ ਜੇ ਕੋ ਆ, ਬਾਬੇ ਤਾਰੇ ਚਾਰ ਚੱਕ, ਨੌਖੰਡ ਪ੍ਰਥਮੀ ਸੱਚਾ ਢੋਆ, ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਿਸੋਵਾ। ਕਹਿੰਦੇ ਨੇ ਘਰ ਘਰ ਵਿੱਚ ਬਾਬੇ ਨਾਨਕ ਨੇ ਧਰਮਸ਼ਾਲਾ ਬਣਾ ਦਿੱਤੀਆਂ, ਜਿੱਥੇ ਸਿੱਖ ਬੈਠਾ ਉੱਥੇ ਹੀ ਧਰਮਸ਼ਾਲਾ ਬਣ ਗਈ। ਮੈਂ ਇੱਕ ਅਰਜ਼ ਕਰਦਾ ਹੁੰਦਾ ਕਈ ਵਾਰ ਕਿ ਸਤਸੰਗੀ ਜਨੋ, ਕਿਸੇ ਅੰਗਰੇਜ਼ ਵਿਦਵਾਨ ਨੂੰ ਕਿਸੇ ਨੇ ਪੁੱਛਿਆ, ਕਹਿਣ ਲੱਗਾ ਜੀ ਸੰਸਾਰ ਦੀ ਗੱਲ ਕਿਹੋ ਜਿਹੀ ਹੈ? ਜਦੋਂ ਆਪਾਂ ਸੰਸਾਰ ਵਿੱਚ ਆਏ ਉਦੋਂ ਤੋਂ ਲੈ ਕੇ ਅੱਜ ਦਾ ਜਿਹੜਾ ਯੁੱਗ ਹੈ ਕਿੰਨਾ ਕੁ ਬਦਲ ਗਿਆ, ਸਮਾਂ ਕਿੰਨਾ ਕੁ ਬਦਲ ਗਿਆ। ਉਹ ਕਹਿਣ ਲੱਗਾ ਜਦੋਂ ਜੰਮੇ ਸਾਂ ਉਦੋਂ ਘਰਾਂ 'ਚ ਜੰਮੇ ਸਾਂ, ਵੇਖਦਿਆਂ ਵੇਖਦਿਆਂ ਸਾਰੇ ਮਕਾਨ ਬਣ ਗਏ ਨੇ। ਜਦੋਂ ਜੰਮੇ ਸਾਂ
ਉਦੋਂ ਘਰਾਂ ਚ ਜੰਮੇ ਸਾਂ। ਅੱਜ ਵੇਖਦਿਆਂ ਵੇਖਦਿਆਂ ਸਾਰੇ ਮਕਾਨ ਬਣ ਗਏ ਨੇ। ਯਾਦ ਰੱਖਣਾ ਮਕਾਨ ਤੇ ਘਰ ਵਿੱਚ ਫਰਕ ਹੁੰਦਾ ਹੈ। ਮਕਾਨ ਵਿੱਚ ਆਪਣਾਪਣ ਨਹੀਂ ਹੈ, ਆਪਣੱਤ ਨਹੀਂ ਰਹੇਗੀ, ਪਿਆਰ ਨਹੀਂ ਹੋਵੇਗਾ। ਮਕਾਨ ਮਕਾਨ ਹੈ, ਵੇਖਣ ਨੂੰ ਇੱਟਾਂ ਦਾ ਮਕਾਨ ਮਕਾਨ ਹੈ, ਕੁਛ ਰਹਿੰਦਾ ਕੋਈ ਨਹੀਂ ਰਹਿੰਦਾ, ਮਕਾਨ ਹੈ। ਪਰ ਜਦੋਂ ਉਹਦੇ ਵਿੱਚ ਆਪਣੇ ਲੋਕ ਰਹਿੰਦੇ ਨੇ, ਆਪਣੱਤ ਵਾਲੇ ਰਹਿੰਦੇ ਨੇ, ਪਿਆਰ ਵਾਲੇ ਰਹਿੰਦੇ ਨੇ, ਤੇ ਫਿਰ ਉਹ ਘਰ ਬਣਦਾ। ਇਸ ਵਾਸਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਹੁਕਮ ਕੀਤਾ, ਭਾਈ ਗੁਰਮੁਖ ਪਿਆਰਿਓ, ਕੇਵਲ ਘਰ ਨਹੀਂ ਬਣਨ ਦੇਣਾ, ਇਹਨੂੰ ਘਰ ਨਹੀਂ ਬਣਾਉਣਾ, ਇਸ ਘਰ ਨੂੰ ਆਪਾਂ ਮਕਾਨ ਬਣਾਉਣ ਦੀ ਬਜਾਏ ਉੱਚਾ ਲੈ ਕੇ ਜਾਣਾ, ਧਰਮਸ਼ਾਲਾ ਬਣਾਉਣਾ। ਹੋਵੇ ਕੀਰਤਨ ਸਦਾ ਵਸੋਵਾ, ਜਿਸ ਘਰ ਵਿੱਚ ਸਦਾ ਕੀਰਤਨ ਹੋਵੇ, ਜਿਸ ਘਰ ਵਿੱਚ ਸਦਾ ਹੀ ਵਿਸਾਖੀ ਲੱਗੀ ਰਹੇ, ਕਹਿੰਦੇ ਨੇ ਉਹ ਹੈ ਘਰ ਗੁਰੂ ਨਾਨਕ ਦੇ ਸਿੱਖਾਂ ਦਾ। ਇਹ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਨੇ, ਗੁਰਮੁਖ ਕਲ ਵਿੱਚ ਪ੍ਰਗਟ ਹੋਵਾ, ਸਾਰੇ ਸੰਸਾਰ ਵਿੱਚ, ਸਾਰੇ ਸੰਸਾਰ ਦਾ ਭਰਮਣ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸੰਸਾਰ ਨੂੰ ਉਤਾਰਿਆ। ਕਹਿੰਦੇ ਨੇ ਕਲਯੁਗ ਦੇ ਵਿੱਚ ਗੁਰੂ ਨਾਨਕ ਪ੍ਰਗਟ ਹੋਏ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਸੰਸਾਰ ਦੇ ਲੋਕਾਂ ਨੂੰ, ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਇਹ ਵੇਖਿਆ ਕਿ ਇਸ ਦੁੱਖ ਦਾ ਮੂਲ ਕੀ ਹੈ, ਇਸ ਅਗਿਆਨਤਾ ਦਾ ਮੂਲ ਕੀ ਹੈ, ਜਿਹੜੀ ਅਰਾਜਕਤਾ ਸੰਸਾਰ ਵਿੱਚ ਫੈਲੀ ਹੋਈ ਹੈ, ਇਹਦਾ ਕਾਰਨ ਕੀ ਹੈ। ਕਿਉਂਕਿ ਸਿਆਣੇ ਲੋਕ ਬਿਮਾਰੀ ਦੀ ਜੜ ਵੇਖਦੇ ਨੇ, ਜਿੰਨਾ ਚਿਰ ਬਿਮਾਰੀ ਦੀ ਜੜ ਖਤਮ ਨਾ ਹੋਵੇ ਉਹਨਾਂ ਚਿਰ ਬਿਮਾਰੀ ਖਤਮ ਨਹੀਂ ਹੋ ਸਕਦੀ। ਉਹਨਾਂ ਚਿਰ ਜਿੰਨੇ ਯਤਨ ਕੀਤੇ ਜਾਣਗੇ ਹੋਰ ਬਿਮਾਰੀਆਂ ਨੂੰ ਸੱਦਾ ਦੇਣਗੇ। ਜੜ ਦਾ ਪਤਾ ਲੱਗਣਾ ਚਾਹੀਦਾ। ਇਸੇ ਵਾਸਤੇ ਗੁਰੂ ਬਾਬੇ ਨੇ ਇਹ ਬਚਨ ਕਹੇ ਸਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜਦੋਂ ਬਾਲ ਅਵਸਥਾ ਦੇ ਵਿੱਚ ਜ਼ਿਆਦਾ ਚੁੱਪ ਰਹਿੰਦੇ ਸਨ, ਮਾਤਾ ਪਿਤਾ ਨੇ ਸੋਚਿਆ, ਪਰਿਵਾਰ ਵਾਲਿਆਂ ਨੇ ਸੋਚਿਆ, ਪਤਾ ਨਹੀਂ ਕੀ ਔਰ ਹੋ ਗਈ ਹੈ। ਉਹਨਾਂ ਨੇ ਵੈਦ ਨੂੰ ਲਿਆਂਦਾ, ਵੈਦ ਨੇ ਬਾਂਹ ਫੜ ਲਈ, ਨਬਜ਼ ਵੇਖਣ ਲੱਗਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ। ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਬਚਨ ਕੀਤਾ, ਕਹਿਣ ਲੱਗੇ, ਵੈਦਾ ਵੈਦ ਸੁਵੈਦ ਤੂੰ ਪਹਿਲਾ ਰੋਗ ਪਛਾਣ, ਚੰਗਾ ਵੈਦ ਸ੍ਰੇਸ਼ਟ ਵੈਦ ਤੂੰ ਤਾਂ ਏ ਜੇ ਤੂੰ ਪਹਿਲਾਂ ਰੋਗ ਦੀ ਪਛਾਣ ਕਰੇ। ਜੇ ਤੈਨੂੰ ਰੋਗ ਦਾ ਹੀ ਪਤਾ ਨਾ ਲੱਗੇਗਾ ਤੇ ਦਵਾਈ ਕਿੱਥੋਂ ਉਹਦਾ ਹੀ ਹੋ ਜਾਏਗੀ, ਇਲਾਜ ਕਿਵੇਂ ਹੋਵੇਗਾ। ਪਹਿਲਾਂ ਰੋਗ ਪਛਾਣ, ਤੇ ਫਿਰ ਦੂਸਰਾ ਕੰਮ ਹੈ ਐਸਾ ਦਾਰੂ ਲੋੜ ਲਹੋ ਜਿਤ ਵੰਨਿਆ ਰੋਗਾ ਕਾਣ, ਦੂਜਾ ਕੰਮ ਹੈ ਦਵਾਈ ਦੀ ਖੋਜ ਕਰਨੀ, ਦੂਜਾ ਕੰਮ ਹੈ ਦਵਾਈ ਦਾ ਪਤਾ ਲਾਉਣਾ। ਜਿੰਨਾ ਚਿਰ ਰੋਗ ਦੀ ਜੜ ਦਾ ਪਤਾ ਨਹੀਂ ਲੱਗਦਾ ਉਹਨਾਂ ਚਿਰ ਸਤਸੰਗੀ ਜਨੋ ਰੋਗ ਦੀ ਨਿਵਿਰਤੀ ਨਹੀਂ ਹੋ ਸਕਦੀ, ਸੁੱਖ ਆਰਾਮ ਨਹੀਂ ਮਿਲ ਸਕਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਡੂੰਘਾਈ ਨਾਲ ਵੇਖਿਆ, ਬਰੀਕ ਬੀਨੀ ਨਾਲ ਵੇਖਿਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਵੇਖਿਆ ਕਿ ਚਾਰੇ ਪਾਸੇ ਹੀ ਦੁੱਖ ਦਾ ਕਾਰਨ ਬਣਿਆ ਹੈ। ਰਾਜੇ ਨੇ ਉਹ ਅਤਿਆਚਾਰੀ ਹੋਏ ਪਏ ਨੇ, ਵਿਦਵਾਨ ਲੋਕ ਨੇ ਉਹ ਸੰਸਾਰ ਦੇ ਵਿੱਚ ਕੇਵਲ ਆਪਣੀ ਰੋਟੀ ਰੋਜ਼ੀ ਤੱਕ ਸੀਮਤ ਹੋ ਕੇ ਰਹਿ ਗਏ ਨੇ। ਸੰਸਾਰ ਦੇ ਵਿੱਚ ਵੈਰ ਵਿਰੋਧ ਤੇ ਬੇਇਤਫਾਕੀ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਪ੍ਰਬਲ ਹੋ ਗਈਆਂ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਵੇਖਿਆ ਹਰ ਪਾਸੇ ਝੂਠ ਦਾ ਬੋਲਬਾਲਾ ਹੈ, ਅਨਿਆਂ ਦਾ ਬੋਲਬਾਲਾ ਹੈ, ਅਨੇਕਤਾ ਦਾ ਬੋਲਬਾਲਾ ਹੈ। ਤੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕੀਤੀ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਬਾਬੇ ਡਿੱਠੀ ਪ੍ਰਥਮੀ ਨਵਾਂ ਖੰਡ ਜਿੱਥੇ ਤੱਕ ਆਹੀ। ਭਾਈ ਗੁਰਦਾਸ ਕਹਿੰਦੇ ਨੇ ਸਾਰੇ ਸੰਸਾਰ ਨੂੰ ਵੇਖਿਆ ਗੁਰੂ ਨਾਨਕ ਨੇ, ਇਹ ਨਹੀਂ ਕਿ ਕੇਵਲ ਹਿੰਦੁਸਤਾਨ ਨੂੰ ਵੇਖਿਆ, ਕਿਉਂਕਿ ਗੁਰੂ ਨਾਨਕ ਕੱਲਾ ਹਿੰਦੁਸਤਾਨ ਦਾ ਨਹੀਂ, ਗੁਰੂ ਨਾਨਕ ਕੱਲਾ ਪੰਜਾਬ ਦਾ ਨਹੀਂ, ਗੁਰੂ ਨਾਨਕ ਕੱਲਾ ਲਾਹੌਰ ਜ਼ਿਲ੍ਹੇ ਦਾ ਜਾਂ ਸ਼ੇਖੂਪੁਰੇ ਦਾ ਹੀ ਨਹੀਂ, ਗੁਰੂ ਨਾਨਕ ਸੰਸਾਰ ਦਾ ਹੈ। ਗੁਰੂ ਨਾਨਕ ਨੇ ਸਾਰੇ ਸੰਸਾਰ ਵਿੱਚ ਵੇਖਿਆ ਕਿ ਹੋ ਕੀ ਰਿਹਾ, ਨਵਾਂ ਖੰਡ ਜਿੱਥੇ ਤੱਕ ਆਹੀ, ਜਿੱਥੋਂ ਤੱਕ ਧਰਤੀ ਸੀ ਉਹ ਸਾਰੀ ਧਰਤੀ ਨੂੰ ਵੇਖਿਆ ਗੁਰੂ ਨਾਨਕ ਨੇ, ਕਿਉਂਕਿ ਗੁਰੂ ਨਾਨਕ ਅਕਾਲ ਪੁਰਖ ਹੈ। ਸਾਰੀ ਸ੍ਰਿਸ਼ਟੀ ਸਾਰੀ ਧਰਤੀ ਸਤਿਗੁਰੂ ਵਾਸਤੇ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਹੱਥ ਉੱਤੇ ਔਲਾ ਰੱਖਿਆ ਹੁੰਦਾ, ਉਹਨੂੰ ਹਸਤਾਮਲ ਕਿਹਾ ਜਾਂਦਾ। ਹੱਥ ਉੱਤੇ ਰੱਖੇ ਹੋਏ ਔਲੇ ਵਾਂਗੂ ਸਾਰਾ ਕੁਛ ਦਿਖਾਈ ਦੇ ਰਿਹਾ ਗਰੀਬ ਨਿਵਾਜ ਨੂੰ। ਤ੍ਰੈਕਾਲ ਗਿਆਤਾ ਸਤਿਗੁਰੂ, ਸਾਰੇ ਲੋਕਾਂ ਦਾ ਗਿਆਤਾ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੇਖਿਆ, ਹੁਣ ਸੁਧਾਰ ਕਿੱਥੋਂ ਕਰਨਾ ਸ਼ੁਰੂ ਕਰਨਾ, ਬਿਮਾਰੀਆਂ ਬਹੁਤੀਆਂ ਹੋ ਜਾਣ, ਤੇ ਵੈਦ ਇਹ ਵੇਖਦਾ ਕਿ ਹੁਣ ਜਿਹੜੀ ਬਿਮਾਰੀ ਦਾ ਇਲਾਜ ਸ਼ੁਰੂ ਕਰਨਾ ਉਹ ਕਿੱਥੋਂ ਕਰਨਾ, ਪਹਿਲਾਂ ਕਿਹੜੀ ਬਿਮਾਰੀ ਮਿਟਾਉਣੀ ਹੈ, ਪਹਿਲਾਂ ਕਿਹੜੀ ਬਿਮਾਰੀ ਦਾ ਇਲਾਜ ਕਰਨਾ। ਗਰੀਬ ਨਵਾਜ ਸੱਚੇ ਪਾਤਸ਼ਾਹ ਵੇਖਿਆ ਕਿ ਸਭ ਤੋਂ ਵੱਡਾ ਪਵਾੜਾ ਜਿਹੜਾ ਪਾਇਆ ਹੋਇਆ ਇਹ ਧਾਰਮਿਕ ਲੋਕਾਂ ਨੇ ਪਾਇਆ ਹੋਇਆ, ਧਾਰਮਿਕ ਲੋਕਾਂ ਦਾ ਵੱਡਾ ਪਵਾੜਾ ਹੈ। ਧਾਰਮਿਕ ਲੋਕ ਕੀ ਕਰ ਰਹੇ ਨੇ, ਕਾਦੀ ਕੂੜ ਬੋਲ ਮਲ ਖਾਏ, ਕਾਜੀ ਝੂਠ ਬੋਲ ਰਿਹਾ, ਝੂਠ ਬੋਲ ਕੇ ਠੱਗੀ ਕਰਕੇ ਰਿਸ਼ਵਤ ਖੋਰੀ ਲੈ ਕੇ ਅਨਿਆਂ ਕਰਕੇ ਵੱਢੀ ਲੈ ਕੇ ਹੱਕ ਗਵਾਏ ਵਾਲਾ ਕੰਮ ਕਰ ਰਿਹਾ ਕਾਜ਼ੀ, ਉਸਦੀ ਸਥਿਤੀ ਇਹ ਹੈ ਕਿ ਉਹ ਮੈਲ ਖਾ ਰਿਹਾ ਸੰਸਾਰ ਦੇ ਲੋਕਾਂ ਦੀ, ਵਿਸ਼ਟਾ ਖਾ ਰਿਹਾ, ਗੰਦਗੀ ਖਾ ਰਿਹਾ। ਕਾਜ਼ੀ ਕੂੜ ਬੋਲ ਮਲ ਖਾਏ, ਕਹਿੰਦੇ ਨੇ ਵਿਸ਼ਟਾ ਖਾ ਰਿਹਾ, ਗੰਦਗੀ ਖਾ ਰਿਹਾ, ਹਾਲਤ ਇਹ ਹੈ। ਇੱਕ ਬੜੀ ਪ੍ਰਚਲਿਤ ਕਥਾ ਹੈ, ਕਹਿੰਦੇ ਨੇ ਕਿ ਕਿਸੇ ਕਾਜ਼ੀ ਦੇ ਕੋਲ ਫੈਸਲਾ ਚਲਾ ਗਿਆ ਜੱਟ ਦਾ ਤੇ ਜੁਲਾਹੇ ਦਾ। ਹੋਇਆ ਕੀ ਕਿ ਜਦੋਂ ਫੈਸਲਾ ਜਿਹੜਾ ਹੋ ਰਿਹਾ ਸੀ, ਚੱਲ ਰਿਹਾ ਸੀ ਕੇਸ, ਤੇ ਉਸ ਚੱਲਦੇ ਕੇਸ ਵਿੱਚ ਜੱਟ ਨੇ ਸੋਚਿਆ ਕਿ ਕੋਈ ਨਾ ਕੋਈ ਯਤਨ ਕਰਨਾ ਚਾਹੀਦਾ, ਕਾਜ਼ੀ ਨੂੰ ਕੁਝ ਦੇ ਦਿੱਤਾ ਜਾਵੇ, ਫੈਸਲਾ ਮੇਰੇ ਪੱਖ 'ਚ ਹੋ ਜਾਏ। ਤੇ ਜੁਲਾਹੇ ਨੇ ਸੋਚਿਆ ਕਿ ਨਹੀਂ, ਫੈਸਲਾ ਮੇਰੇ ਪੱਖ 'ਚ ਹੋਣਾ ਚਾਹੀਦਾ। ਉਹਨੇ ਫੈਸਲਾ ਪਹਿਲਾਂ ਲੈ ਲਿਆ ਜੁਲਾਹੇ ਨੇ, ਉਹਨੇ ਇੱਕ ਬੜੀ ਸੋਹਣੀ ਪੱਗ ਬਣਾਈ ਤੇ ਪੱਗ ਬਣਾ ਕੇ ਜਾ ਕੇ ਕਾਜ਼ੀ ਨੂੰ ਦੇ ਦਿੱਤੀ ਕਿ ਲਓ ਜੀ ਮਹਾਰਾਜ ਮੇਰੇ ਤੇ ਕਿਰਪਾ ਦ੍ਰਿਸ਼ਟੀ ਰੱਖਿਓ, ਫੈਸਲਾ ਮੇਰੇ ਪੱਖ 'ਚ ਕਰਿਓ। ਕਹਿਣ ਲੱਗਾ ਕੋਈ ਗੱਲ ਨਹੀਂ, ਫੈਸਲਾ ਤੇਰੇ ਪੱਖ 'ਚ ਹੋ ਜਾਏਗਾ। ਜਦੋਂ ਅਗਲੀ ਤਰੀਕ ਪਈ ਤੇ ਜਿਹੜਾ ਕਾਜ਼ੀ ਸੀ ਨਾ, ਉਹਨੇ ਉਹਦਾ ਪੱਖ ਕਰਨਾ ਸ਼ੁਰੂ ਕਰ ਦਿੱਤਾ, ਜੁਲਾਹੇ ਦਾ ਪੱਖ ਕਰਨਾ ਸ਼ੁਰੂ ਕਰ ਦਿੱਤਾ। ਜੱਟ ਸਮਝ ਗਿਆ ਇਸ ਗੱਲ ਨੂੰ ਕਿ ਪਹਿਲ ਕਰ ਗਿਆ ਜੁਲਾਹਾ, ਵੱਡੀ ਪਹਿਲਾਂ ਇਹ ਦੇ ਗਿਆ, ਕੋਈ ਗੱਲ ਨਹੀਂ ਆਪਾਂ ਵੀ ਯਤਨ ਕਰ ਲੈਂਦੇ ਹਾਂ। ਉਹਨੇ ਆਖਿਆ ਮਹਾਰਾਜ ਇੱਕ ਤਰੀਕ ਹੋਰ ਦਿਓ। ਕਹਿਣ ਲੱਗੇ ਸੱਤ ਵਜੇ ਲੈ ਲਓ ਤਰੀਕ, ਕੋਈ ਗੱਲ ਨਹੀਂ। ਜੱਟ ਨੇ ਘਰ ਜਾ ਕੇ ਲਵੇਰੀ ਗਾਂ ਸੂਈ ਸੀ ਜਿਹੜੀ, ਉਹ ਜਾ ਕੇ ਤੇ ਕਾਜ਼ੀ ਦੇ ਵਿਹੜੇ ਜਾ ਬੰਨੀ, ਲਓ ਮਹਾਰਾਜ ਫੈਸਲਾ ਮੇਰੇ ਪੱਖ 'ਚ ਕਰਿਓ। ਕਹਿਣ ਲੱਗਾ ਕੋਈ ਗੱਲ ਨਹੀਂ, ਤੇਰੇ ਪੱਖ 'ਚ ਹੋ ਜਾਏਗਾ। ਜਦੋਂ ਅਗਲੀ ਤਰੀਕ ਪਈ ਤੇ ਹੁਣ ਫੈਸਲਾ ਉਹਦੇ ਪੱਖ 'ਚ ਹੋਣਾ ਸੀ ਜਿਹਦੀ ਚੀਜ਼ ਵੱਡੀ ਸੀ, ਉਹ ਗਊ ਦਾ ਦੁੱਧ ਪੀ ਕੇ ਆਉਂਦਾ ਸੀਗਾ, ਉਹਨੇ ਤੇ ਫੈਸਲਾ ਉਹਦੇ ਪੱਖ 'ਚ ਕਰਨਾ ਸੀ, ਉਹ ਜੱਟ ਦੇ ਪੱਖ 'ਚ ਫੈਸਲਾ ਹੋਣ ਲੱਗ ਪਿਆ। ਤੇ ਜਿਹੜਾ ਜੁਲਾਹਾ ਸੀ ਉਹ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੇਰੀ ਪੱਗ ਦਾ ਸਵਾਲ ਹੈ, ਮੇਰੀ ਪੱਗ ਦਾ ਸਵਾਲ ਚੇਤੇ ਰੱਖਿਓ, ਮਹਾਰਾਜ ਮੇਰੀ ਪੱਗ ਵੱਲ ਵੇਖੋ। ਉਹ ਕਹਿਣ ਲੱਗਾ ਨਹੀਂ ਨਹੀਂ ਚੁੱਪ ਕਰਕੇ ਬੈਠ ਜਾ, ਇੱਥੇ ਨਿਆਂ ਹੁੰਦਾ, ਇੱਥੇ ਪੱਗ ਨਹੀਂ ਵੇਖੀ ਜਾਂਦੀ, ਇੱਥੇ ਨਿਆਂ ਹੁੰਦਾ। ਮਤਲਬ ਤੇ ਇਹ ਸੀ ਕਿ ਤੇਰੀ ਪੱਗ ਨੂੰ ਖਾ ਗਈ ਗਊ। ਭਾਵ ਇਹ ਹੈ ਕਾਜ਼ੀ ਕੂੜ ਬੋਲ ਮਲ ਖਾਏ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬ੍ਰਾਹਮਣ ਨਹਾਵੈ ਜੀਆਂ ਘਾਏ, ਆਪਣੇ ਆਪ ਨੂੰ ਵੇਦਾਂ ਦਾ ਪੰਡਿਤ ਖਵਾਉਣ ਵਾਲਾ ਜੀਆਂ ਦਾ ਘਾਤ ਕਰਕੇ ਤੀਰਥਾਂ ਤੇ ਇਸ਼ਨਾਨ ਕਰਕੇ ਆਖ ਰਿਹਾ ਮੇਰੇ ਪਾਪ ਸਾਰੇ ਉਤਰ ਗਏ, ਮੈਂ ਤੇ ਦੁੱਧ ਧੋਤਾ ਹੋ ਗਿਆ। ਬ੍ਰਾਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ। ਕਹਿੰਦੇ ਨੇ ਜੋਗੀ ਜਿਹੜਾ ਹੈ ਉਹਦੀ ਹਾਲਤ ਇਹ ਹੈ ਕਿ ਉਹਨੂੰ ਜੁਗਤੀ ਆਉਂਦੀ ਨਹੀਂ। ਜੁਗਤ ਦਾ ਭਾਵ ਹੈ ਜੋੜ ਜੋੜਨਾ, ਪਰਮੇਸ਼ਰ ਨਾਲ ਕਿਵੇਂ ਜੁੜਨਾ, ਉਹਨੂੰ ਜੁੜਨਾ ਹੀ ਨਹੀਂ ਆਉਂਦਾ। ਜੋਗੀ ਜੁਗਤ ਨਾ ਜਾਣੈ ਅੰਧ। ਤੇ ਪਾਤਸ਼ਾਹ ਕਹਿੰਦੇ ਨੇ ਹੈ ਕੀ ਹੈ, ਤਿੰਨੇ ਉਜਾੜੇ ਕਾ ਬੰਦ, ਉਜਾੜੇ ਦਾ ਬੰਨਾ ਨੇ, ਤਿੰਨੇ ਹੋਰ ਕੱਖ ਨਹੀਂ ਰਹਿ ਗਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇੱਦਾਂ ਗੱਲ ਨਹੀਂ ਬਣਨੀ, ਜਮਾਤ ਬਣਾਉਣੀ ਪਵੇਗੀ। ਪਹਿਲਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਹੁਣ ਫੈਸਲਾ ਇਹ ਕਰ ਲਿਆ। ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ, ਕਹਿੰਦੇ ਨੇ ਦਿਗ ਬਿਜਾ ਹੇਤ ਸਾਜ ਬੇਦੀ ਕੁਲਕੇਤ ਦਲ ਚਲੇ ਦੰਬ ਦਲਬੇ ਕੋ ਦਲ ਨਬੇਦਾ ਰਿਹਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਦਿਗ ਵਿਜੈ ਵਾਸਤੇ ਚੱਲੇ ਤੇ ਇੱਕ ਵੱਡਾ ਸਾਰਾ ਦਲ ਨਾਲ ਲੈ ਲਿਆ। ਉਹ ਦਲ ਮਨੁੱਖਾਂ ਦਾ ਨਹੀਂ, ਜਦੋਂ ਹੁਣ ਗੁਰੂ ਨਾਨਕ ਦੀ ਤਸਵੀਰ ਵੇਖੋਗੇ ਤੇ ਦੋ ਜਣੇ ਵੇਖੋਗੇ ਨਾਲ, ਹੋਰ ਭਾਈ ਬਾਲਾ ਹੈ, ਭਾਈ ਮਰਦਾਨਾ ਹੈ। ਹੁਣ ਦੋ ਜਾਂ ਤਿੰਨ ਬੰਦਿਆਂ ਦੇ ਜਥੇ ਨੂੰ ਦਲ ਤੇ ਨਹੀਂ ਨਾ ਕਿਹਾ ਜਾ ਸਕਦਾ, ਦੋ ਜਾਂ ਤਿੰਨ ਸਰੀਰ ਨੇ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਭਾਈ ਸੰਤੋਖ ਸਿੰਘ ਕਹਿੰਦੇ ਨੇ ਦਲ ਲੈ ਕੇ ਚੱਲੇ। ਹੁਣ ਇਹ ਦਲ ਜਿਹੜਾ ਹੈ ਉਹ ਬਾਹਰਲੇ ਮਨੁੱਖਾਂ ਦਾ ਨਹੀਂ, ਅੰਦਰਲੇ ਗੁਣਾਂ ਦਾ ਦਲ ਹੈ। ਗੁਰੂ ਨਾਨਕ ਦੇ ਕੋਲ ਭੰਡਾਰਾ ਇੰਨਾ ਹੈ ਗੁਣਾਂ ਦਾ ਕਿ ਉਹ ਦਲ ਲੈ ਕੇ ਚੱਲੇ ਨੇ ਤੇ ਜਾ ਕੇ ਪਛਾੜਨਾ ਕਿਹਨੂੰ ਹੈ, ਦੰਭ ਨੂੰ, ਪਖੰਡ ਨੂੰ, ਕਿਉਂਕਿ ਸੰਸਾਰ ਵਿੱਚ ਪਖੰਡ ਪਸਰ ਗਿਆ। ਚਲੇ ਦੰਭ ਦਲਬੇ ਕੋ ਦਲਨ ਬੇਦਾਰਿਆ, ਕਹਿੰਦੇ ਨੇ ਭਗਤ ਕੀ ਕੇਤ ਪੱਟ ਪ੍ਰੇਮ ਕੀ ਸਮੇਤ ਕਰ ਕੀਰਤ ਨਿਸ਼ਾਨੋ ਕਹਿਰਾਨੋ ਕਨ ਪਹਾਰਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਤੁਰਨ ਲੱਗੇ ਰਾਜਿਆਂ ਮਹਾਰਾਜਿਆਂ ਵਾਂਗੂ ਤੁਰੇ ਤੇ ਕਹਿੰਦੇ ਨੇ ਇਸ ਤਰ੍ਹਾਂ ਹੋਇਆ ਕਿ ਜਦੋਂ ਰਾਜੇ ਮਹਾਰਾਜੇ ਤੁਰਦੇ ਨੇ ਨਾ ਉਹਨਾਂ ਦੀ ਫੌਜ ਦੇ ਅੱਗੇ ਉਹਨਾਂ ਦੇ ਦਲ ਦੇ ਅੱਗੇ ਇੱਕ ਝੰਡਾ ਹੁੰਦਾ ਹੈ, ਨਿਸ਼ਾਨ ਹੁੰਦਾ ਹੈ। ਤੇ ਕਹਿੰਦੇ ਨੇ ਨਿਸ਼ਾਨ ਕਿਹੜਾ ਹੈ? ਕਹਿੰਦੇ ਨੇ ਭਗਤ ਕੀ ਕੇਤ, ਭਗਤੀ ਦਾ ਨਿਸ਼ਾਨ ਹੈ ਉਹਨਾਂ ਦੇ ਕੋਲ, ਭਗਤੀ ਦਾ ਝੰਡਾ ਹੈ ਉਹਨਾਂ ਦੇ ਕੋਲ। ਭਗਤ ਕੀ ਕੇਤ ਪੱਟ ਪ੍ਰੇਮ ਕੇ ਸਮੇਤ ਕਰ, ਇਸ ਤਰ੍ਹਾਂ ਝੂਲਣ ਵਾਲਾ ਜਿਹੜਾ ਉਹ ਝੰਡੇ ਦਾ ਪੱਟ ਹੈ ਨਾ ਉਹ ਕਿਹੜਾ ਹੈ? ਭਾਈ ਸੰਤੋਖ ਸਿੰਘ ਕਹਿੰਦੇ ਨੇ ਉਹ ਪੱਟ ਹੈ ਪ੍ਰੇਮ ਦਾ। ਪ੍ਰੇਮ ਝੂਲ ਝੂਲ ਕੇ ਸੰਸਾਰ ਦੇ ਲੋਕਾਂ ਨੂੰ ਆਖ ਰਿਹਾ ਹੈ ਆਓ ਗੁਰੂ ਨਾਨਕ ਦਾ ਦਰ ਖੁੱਲ੍ਹਾ, ਆ ਜਾਓ। ਗਲਵੱਕੜੀ ਬਹੁਤ ਵੱਡੀ ਹੈ, ਵਿਸ਼ਾਲ ਗਲਵੱਕੜੀ ਹੈ ਗੁਰੂ ਨਾਨਕ ਦੀ, ਆਓ ਭਾਈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿਸੇ ਨੂੰ ਇਹ ਨਹੀਂ ਆਉਂਦੇ ਕਿ ਮੇਰੇ ਮਿਸ਼ਨ ਵਿੱਚ ਸ਼ਾਮਲ ਹੋ ਜਾ, ਮੇਰੇ ਮਜ਼ਹਬ ਵਿੱਚ ਸ਼ਾਮਲ ਹੋ ਜਾ। ਕਦੀ ਮੁਸਲਮਾਨ ਨੂੰ ਨਹੀਂ ਆਖਿਆ ਕਿ ਹਿੰਦੂ ਬਣ ਜਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮੁਸਲਮਾਨ ਨੂੰ ਕਹਿੰਦੇ ਨੇ ਮੁਸਲਮਾਨ ਬਣਨਾ ਤੇ ਸੱਚਾ ਮੁਸਲਮਾਨ ਬਣ। ਮੁਸਲਮਾਨ ਕਹਾਵਣ ਮੁਸ਼ਕਲ ਜੈ ਹੋਏ ਤਾਂ ਮੁਸਲਮਾਨ ਕਹਾਵੈ, ਅਵਲ ਔਲ ਦੀਨ ਕਰ ਮਿੱਠਾ ਹੋਏ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮਸਾਵੈ, ਹੋਏ ਮੁਸਲਿਮ ਦੀਨ ਮੋਹਾਣਾ ਮਰਨ ਜੀਵਨ ਕਾ ਭਰਮ ਚੁਕਾਵੈ, ਰੱਬ ਕੀ ਰਜਾਏ ਮੰਨੈ ਸਿਰ ਉੱਪਰ ਕਰਤਾ ਮੰਨੈ ਆਪ ਗਵਾਵੈ, ਜੋ ਨਾਨਕ ਸਰਬ ਜੀਆਂ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੈ, ਹੋ ਜਾ ਬਣ ਜਾ। ਜੇ ਹਿੰਦੂ ਬਣਨਾ ਤੇ ਸੱਚਾ ਹਿੰਦੂ ਬਣ ਜਾ, ਬ੍ਰਾਹਮਣ ਬਣਨਾ ਤੇ ਸੱਚਾ ਬ੍ਰਾਹਮਣ ਬਣ ਜਾ, ਖੱਤਰੀ ਬਣਨਾ ਤੇ ਸੱਚਾ ਖੱਤਰੀ ਬਣ ਜਾ, ਜੋ ਕੁਝ ਹੈ ਸੱਚਾ ਬਣ, ਪਖੰਡ ਤੋਂ ਰਹਿਤ ਹੋ ਜਾ। ਗੁਰੂ ਨਾਨਕ ਨੇ ਪਖੰਡ ਦਾ ਪਰਦਾ ਪਾੜਿਆ, ਪਖੰਡ ਤੋਂ ਰਹਿਤ ਹੋ ਜਾ, ਵਿਖਾਵਾ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਇਹ ਨਾ ਕਰੀ ਕਿਤੇ। ਸਤਸੰਗੀ ਜਨੋ, ਜਿਸ ਮਨੁੱਖ ਦਾ ਅੰਦਰ ਬਾਹਰ ਇੱਕੋ ਜਿਹਾ, ਜਿੰਨਾ ਮਰਜ਼ੀ ਪਾਪੀ ਹੋਵੇ ਇੱਕ ਨਾ ਇੱਕ ਦਿਨ ਬਖਸ਼ਿਆ ਜਾਏਗਾ, ਸੌਖਾ ਹੈ, ਕਿਉਂਕਿ ਉਹਦਾ ਅੰਦਰ ਬਾਹਰ ਇੱਕੋ ਜਿਹਾ। ਉਹਨੂੰ ਸੰਸਾਰ ਦੇ ਵਿੱਚ ਵੀ ਉਹੋ ਜਿਹੀਆਂ ਗੱਲਾਂ ਦਾ ਸਾਹਮਣਾ ਕਰਨਾ ਪਵੇਗਾ, ਉਹਨੂੰ ਕਦੀ ਨਾ ਕਦੀ ਚੇਤੇ ਆ ਜਾਏਗਾ ਤੇ ਗੁਰੂ ਨੇ ਉਸੇ ਵੇਲੇ ਹੀ ਬਖਸ਼ ਦੇਣਾ। ਵੱਡੇ ਵੱਡੇ ਪਾਪੀ ਸੰਸਾਰ ਵਿੱਚ ਸਤਿਗੁਰੂ ਬਖਸ਼ਦਾ ਹੈ, ਪਰ ਗੁਰੂ ਕੇ ਪਿਆਰੇ ਜੇ ਅੰਦਰ ਹੋਰ ਹੋਵੇ ਤੇ ਬਾਹਰ ਹੋਰ ਹੋਵੇ ਨਾ, ਫਿਰ ਬਖਸ਼ੇ ਜਾਣ ਦੇ ਚਾਂਸ ਬਹੁਤ ਘੱਟ ਜਾਂਦੇ ਨੇ। ਬਖਸ਼ਿਸ਼ ਕਰੇ, ਗੁਰੂ ਦਾ ਬਖਸ਼ਿਸ਼ ਦਾ ਦਰ ਖੁੱਲ੍ਹਾ ਹੈ, ਕਿਸੇ ਵੇਲੇ ਬਖਸ਼ ਲਵੇ, ਇਹ ਕੋਈ ਪਾਬੰਦੀ ਤੇ ਨਹੀਂ। ਪਰ ਸਤਸੰਗੀ ਜਨੋ, ਇਹ ਜ਼ਰੂਰੀ ਹੈ ਕਿ ਔਖਾ ਹੋ ਜਾਂਦਾ, ਮੁਸ਼ਕਲ ਹੋ ਜਾਂਦਾ ਇਸ ਕੰਮ ਨੂੰ। ਇਸ ਵਾਸਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ। ਸਤਿਗੁਰੂ ਜੀ ਨੇ ਵੇਖਿਆ ਕਿ ਹੁਣ ਸਭ ਤੋਂ ਪਹਿਲਾਂ ਫਿਰ ਨਾਥਾਂ ਜੋਗੀਆਂ ਸਿੱਧਾਂ ਦਾ ਜਿਹੜਾ ਹੈ ਉਹਨਾਂ ਦੀ ਖਬਰ ਲੈਣੀ ਚਾਹੀਦੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਫਿਰ ਸਿੱਧਾਂ ਵਾਲੇ ਪਾਸੇ ਨੂੰ ਗਏ। ਫਿਰ ਜਾਏ ਚੜ੍ਹਿਆ ਸੁਮੇਰ ਪਰ, ਸੁਮੇਰ ਪਰਬਤ ਤੇ ਗੁਰੂ ਨਾਨਕ ਜਾ ਚੜ੍ਹੇ। ਫਿਰ ਜਾਏ ਚੜ੍ਹਿਆ ਸੁਮੇਰ ਪਰ ਸਿੱਧ ਮੰਡਲੀ ਨਜ਼ਰੀ ਆਈ, ਉੱਥੇ ਸਿੱਧਾਂ ਦੀ ਮੰਡਲੀ ਜਿਹੜੀ ਸੀ ਉਹ ਨਜ਼ਰੀ ਆ ਗਈ। ਅੱਗੋਂ ਉਹਨਾਂ ਨੇ ਵੀ ਵੇਖ ਲਿਆ, 84 ਸਿੱਧ ਗੋਰ ਖਾ ਦੇ ਮਨ ਅੰਦਰ ਗਣਤੀ ਵਰਤ ਆਈ। ਉਹਨਾਂ ਨੇ ਵੇਖਿਆ ਜਦੋਂ ਉਹ ਦੋ ਤਿੰਨ ਬੰਦੇ ਤੁਰੇ ਆਉਂਦੇ ਨੇ, ਇਹ ਕੌਣ ਨੇ ਬਈ? ਗਿਣਤੀਆਂ ਗਿਣ ਲੱਗ ਪਏ, ਗਿੱਟੀਆਂ ਗਿਣ ਲੱਗ ਪਏ, ਕੌਣ ਆਉਂਦੇ ਨੇ? ਉਹਨੇ ਚਿਰ ਨੂੰ ਗੁਰੂ ਨਾਨਕ ਸਾਹਿਬ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਕੋਲ ਪਹੁੰਚ ਗਏ ਸੁਮੇਰ ਪਰਬਤ ਉੱਤੇ। ਜਦੋਂ ਪਹੁੰਚੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਸਿੱਧ ਪੁੱਛਣ ਸੁਣ ਬਾਲਿਆ, ਕੌਣ ਸਖਤ ਤੋਹੇ ਇੱਥੇ ਲਿਆਈ? ਉਹਨਾਂ ਨੇ ਜਾਂਦਿਆਂ ਹੀ ਸਵਾਲ ਕਰਤਾ, ਐ ਬਾਲਕ ਤੈਨੂੰ ਕਿਹੜੀ ਸ਼ਕਤੀ ਇੱਥੇ ਲੈ ਕੇ ਆਈ ਹੈ? ਕਿਹੜੀ ਸ਼ਕਤੀ ਨਾਲ ਆਇਆ? ਕਿਹੜੀ ਤਾਕਤ ਹੈ ਜਿਹਦੇ ਨਾਲ ਤੂੰ ਇੱਥੇ ਆ ਗਿਆ? ਇੱਥੇ ਤਾਂ ਆਇਆ ਨਹੀਂ ਜਾਂਦਾ ਸੰਸਾਰ ਦੇ ਲੋਕਾਂ ਤੋਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨਿਮਰਤਾ ਦੇ ਪੁੰਜ ਨੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਖਾਲੀ ਭਾਂਡਿਆਂ ਨੂੰ ਭਰਨ ਵਾਲੇ ਨੇ। ਇੰਜ ਤਾਂ ਨਹੀਂ ਕਿਹਾ ਜਾ ਸਕਦਾ ਕਿ ਭਰਿਆ ਹੋਇਆ ਭਾਂਡਾ, ਇੰਜ ਕਿਹਾ ਜਾ ਸਕਦਾ ਕਿ ਉਹ ਖਾਲੀ ਭਾਂਡਿਆਂ ਨੂੰ ਭਰਨ ਵਾਲੇ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਕੀਤਾ, ਕਹਿਣ ਲੱਗੇ, ਹਾਉ ਜੱਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ। ਕਹਿਣ ਲੱਗੇ, ਕੀਤਾ ਤੇ ਕੁਛ ਨਹੀਂ ਹੋਰ, ਹਾਉ ਜੱਪਿਆ ਪਰਮੇਸ਼ਰੋ, ਕੇਵਲ ਉਹਦਾ ਰੱਬ ਦਾ ਨਾਂ ਲਿਆ, ਪਰਮੇਸ਼ਰ ਦਾ ਨਾਂ ਲਿਆ, ਹੋਰ ਕੁਛ ਵੀ ਨਹੀਂ ਕੀਤਾ। ਹਉ ਜੱਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ, ਪ੍ਰੇਮਾ ਭਗਤੀ ਨਾਲ ਉਹਦੇ ਨਾਲ ਸਮਾਧੀ ਜੋੜੀ ਹੈ, ਬਿਰਤੀ ਜੋੜੀ ਹੈ ਪ੍ਰੇਮਾ ਭਗਤੀ ਨਾਲ। ਹੁਣ ਪ੍ਰੇਮਾ ਭਗਤੀ ਦੇ ਵਿੱਚ ਕੁਝ ਦੇਣਾ ਨਹੀਂ ਪੈਂਦਾ, ਤੇ ਪ੍ਰੇਮਾ ਭਗਤੀ ਨਾਲ ਜੇ ਦੇਣਾ ਨਹੀਂ ਪੈਂਦਾ ਤੇ ਆਪਣੇ ਕੋਲ ਰਹਿੰਦਾ ਵੀ ਕੁਝ ਨਹੀਂ, ਸਾਰਾ ਕੁਝ ਦਿੱਤਾ ਹੀ ਜਾਂਦਾ, ਦੋਵੇਂ ਪੱਖ ਨੇ। ਪਰ ਪ੍ਰੇਮਾ ਭਗਤੀ ਦੇ ਵਿੱਚ ਜਿਸ ਨਾਲ ਪ੍ਰੀਤਮ ਨਾਲ ਤੁਹਾਡੀ ਸਾਂਝ ਹੈ, ਉਹ ਇਹ ਨਹੀਂ ਵੇਖਦਾ ਕਿ ਤੁਹਾਡੀ ਜੇਬ ਵਿੱਚ ਕਿੰਨੇ ਪੈਸੇ ਨੇ, ਉਹ ਇਹ ਨਹੀਂ ਵੇਖਦਾ ਕਿ ਤੂੰ ਮੈਨੂੰ ਮੱਥਾ ਕੀ ਟੇਕਿਆ, ਉਹ ਇਹ ਨਹੀਂ ਵੇਖਦਾ ਕਿ ਕਿਹਦਾ ਬੈਂਕ ਬੈਲੈਂਸ ਕਿੰਨਾ ਹੈ, ਉਹ ਇਹ ਨਹੀਂ ਵੇਖਦਾ ਕਿ ਕੋਈ ਪੜ੍ਹਿਆ ਕਿੰਨਾ ਹੈ। ਉੱਥੇ ਤੇ ਸਤਸੰਗੀ ਜਨੋ ਪ੍ਰੇਮ ਪ੍ਰਧਾਨ ਹੈ, ਕੇਵਲ ਪ੍ਰੇਮ ਵੇਖਦਾ, ਇਹਦੇ ਅੰਦਰ ਪ੍ਰੇਮ ਕਿੰਨਾ ਕੁ ਹੈ। ਉਹ ਤੇ ਬਿਦਰ ਦਾ ਅਲੂਣਾ ਸਾਗ ਵੀ ਖਾ ਸਕਦਾ, ਉਹ ਤਾਂ ਛੱਲੀਆਂ ਕੇਲੇ ਦੀਆਂ ਜਿਹੜੀਆਂ ਨੇ ਉਹਨਾਂ ਦੀਆਂ ਛਿੱਲਾਂ ਵੀ ਖਾ ਸਕਦਾ, ਗੁੜੀ ਨੂੰ ਸੁੱਟ ਕੇ ਵੀ ਉਹਨੂੰ ਪ੍ਰਵਾਨ ਹੈ, ਉਸ ਨੂੰ ਹਰ ਉਹ ਚੀਜ਼ ਪ੍ਰਵਾਨ ਹੈ ਜਿਹੜੀ ਪ੍ਰੇਮਾ ਭਗਤੀ ਨਾਲ ਕੀਤੀ ਜਾਵੇ। ਹਰ ਕੰਮ ਉਹਦੇ ਵਾਸਤੇ ਭਗਤੀ ਹੈ, ਪ੍ਰੇਮ ਹੀ ਭਗਤੀ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਭਾਉ ਭਗਤ ਸੰਗ ਤਾੜੀ ਲਾਈ, ਪ੍ਰੇਮਾ ਭਗਤੀ ਦੇ ਨਾਲ ਉਹਦੇ ਨਾਲ ਬਿਰਤੀ ਜੋੜੀ ਹੈ, ਹੋਰ ਤੇ ਕੁਛ ਵੀ ਨਹੀਂ ਆਪਣੇ ਕੋਲ। ਹਉ ਜਪਿਆ ਪਰਮੇਸ਼ਵਰੋ, ਉਹਨਾਂ ਨੇ ਦੂਸਰਾ ਸਵਾਲ ਕਰ ਦਿੱਤਾ। ਫਿਰ ਪੁੱਛਣ ਸਿੱਧ ਨਾਨਕਾ ਵਾਲਿਆ, ਆਪਣਾ ਨਾਮ ਤੋਂ ਤੁਮ ਦੇਹ ਬਤਾਈ, ਆਪਣਾ ਨਾਂ ਦੱਸ, ਤੇਰਾ ਨਾਂ ਕੀ ਹੈ? ਬਾਬਾ ਬੋਲੇ, ਨਾਥ ਜੀ, ਨਾਨਕ ਨਾਮ ਜਪੇ ਗਤ ਪਾਈ, ਮੇਰਾ ਨਾਂ ਤੇ ਕੁਝ ਵੀ ਨਹੀਂ, ਪਰ ਉਹ ਨਾਨਕ ਪਰਮੇਸ਼ਵਰ ਜਿਹੜਾ ਹੈ, ਜਿਹੜਾ ਅਨੇਕਤਾ ਤੋਂ ਰਹਿਤ ਪਰਮੇਸ਼ਵਰ ਹੈ, ਜਿਹੜਾ ਦਵੈਤ ਭਾਵ ਤੋਂ ਰਹਿਤ ਹੈ, ਉਸ ਪਰਮੇਸ਼ਰ ਦਾ ਨਾਮ ਜਪਿਆ ਹੈ ਤੇ ਉਹਦੇ ਨਾਲ ਇਹ ਸਥਿਤੀ ਪ੍ਰਾਪਤ ਹੋਈ ਹੈ, ਹੋਰ ਕੁਛ ਵੀ ਨੇ ਮੇਰੇ ਕੋਲ। ਨਾਨਕ ਨਾਮ ਜਪੇ ਗਤ ਪਾਈ, ਨਾਮ ਜਪਣ ਨਾਲ ਇਹ ਸਾਰਾ ਕੁਛ ਪ੍ਰਾਪਤ ਹੋਇਆ, ਮੈਂ ਤੁਹਾਡਾ ਦਰਸ਼ਨ ਕਰ ਸਕੇ। ਜਦੋਂ ਇਹ ਗੱਲ ਹੋਈ, ਸਿੱਧਾ ਨੇ ਵੇਖਿਆ ਕਿ ਹੈ ਤਾਂ ਸਿਆਣਾ ਮਨੁੱਖ ਹੈ। ਦੂਸਰਾ ਸਵਾਲ ਉਹਨਾਂ ਨੇ ਕਰ ਦਿੱਤਾ। ਫਿਰ ਪੁੱਛਣ ਸੁੱਧ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ? ਕਹਿਣ ਲੱਗੀ, ਆਖਿਰ ਮਾਤ ਲੋਕ ਤੋਂ ਆਇਆ, ਦੱਸ ਉੱਥੇ ਕਿਹੋ ਜਿਹਾ ਵਰਤਨ ਵਰਤ ਰਹੀ ਹੈ, ਉੱਥੇ ਕਿਹੋ ਜਿਹਾ ਹਾਲ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਬਾਰੇ ਵਿੱਚ ਭਾਈ ਗੁਰਦਾਸ ਕਹਿੰਦੇ ਨੇ, ਸਭ ਸਿੱਧੀ ਏ ਬੁੱਝਿਆ ਕਲ ਤਾਰਨ ਨਾਨਕੇ ਅਵਤਾਰਾ। ਜਦੋਂ ਗੱਲਾਂ ਸੁਣੀਆਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀਆਂ, ਬਚਨ ਸੁਣੇ ਗੁਰੂ ਨਾਨਕ ਦੇ, ਇੱਕ ਉਹਨਾਂ ਬਚਨਾਂ ਦੇ ਵਿੱਚ ਐਸਾ ਰਸ ਸੀ, ਉਸ ਦਰਸ਼ਨ ਵਿੱਚ ਐਸੀ ਕਸ਼ਿਸ਼ ਸੀ, ਉਹਨਾਂ ਦੇ ਚਿਹਰੇ ਤੇ ਐਸਾ ਨੂਰ ਸੀ ਕਿ ਸਿੱਧ ਜਿਹੜੇ ਸਨ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਤੋਂ, ਉਹਨਾਂ ਦੇ ਦਰਸ਼ਨ ਤੋਂ, ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਸਮਝ ਲਿਆ, ਸਭ ਸਿੱਧੀ ਏ ਬੁੱਝਿਆ ਕਲ ਤਾਰਨ ਨਾਨਕ ਅਵਤਾਰਾ, ਜਿਹੜਾ ਕਲਯੁਗ ਦੇ ਵਿੱਚ ਨਾਨਕ ਨਾਂ ਦਾ ਅਵਤਾਰ ਆਉਣਾ ਸੀ ਉਹ ਆ ਗਿਆ। ਉਹਨਾਂ ਨੇ ਇਹ ਸਮਝ ਲਿਆ ਤੇ ਉਹਨਾਂ ਨੇ ਆਖਿਆ ਇਹ ਕਿ ਵਰਤਾਰਾ ਉੱਥੇ ਕਿਹੋ ਜਿਹਾ? ਬਾਬਾ ਬੋਲੇ, ਨਾਥ ਜੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਨੇ ਸੱਚ ਚੰਦਰਮਾ ਕੂੜ ਅੰਧਾਰਾ। ਹਾਲਤ ਇਹ ਹੈ ਕਿ ਸੱਚ ਰੂਪੀ ਚੰਦਰਮਾ ਨਹੀਂ ਦਿਸ ਰਿਹਾ ਤੇ ਕੂੜ ਦਾ ਹਨੇਰਾ ਚਾਰੇ ਪਾਸੇ ਛਾਇਆ ਹੋਇਆ। ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਦੀ ਵਸਿਆ ਲੱਗੀ ਹੋਈ ਹੈ, ਚਾਰੇ ਪਾਸੇ ਕੂੜ ਹੀ ਕੂੜ ਹੈ, ਮੱਸਿਆ ਹੈ ਕੂੜ ਦੀ। ਕਿਉਂਕਿ ਸਤਸੰਗੀ ਜਨੋ, ਦੂਜ ਤੀਜ ਚੌਥ ਹੋਵੇ ਨਾ ਕੋਈ ਹੋਰ ਦਿਨ ਹੋਵੇ ਤੇ ਕਿਸੇ ਨਾ ਕਿਸੇ ਪਲ ਰਾਤ ਦੇ ਵਿੱਚ ਕੋਈ ਨਾ ਕੋਈ ਥੋੜਾ ਬਹੁਤ ਪ੍ਰਕਾਸ਼ ਹੋ ਜਾਂਦਾ, ਪਰ ਜਿੱਥੇ ਮੱਸਿਆ ਹੀ ਹੋਵੇ ਤੇ ਮੱਸਿਆ ਵਾਲੀ ਰਾਤ ਨੂੰ ਹੋਰ ਕੋਈ ਚਾਨਣ ਹੋ ਹੀ ਨਹੀਂ ਸਕਦਾ, ਕਿਉਂਕਿ ਚੰਦਰਮਾ ਦਿਖਾਈ ਦਿੰਦਾ ਹੀ ਨਹੀਂ। ਇਸ ਵਾਸਤੇ ਥੋੜਾ ਬਹੁਤਾ ਚਾਨਣ ਵੀ ਨਹੀਂ ਹੁੰਦਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿਣ ਲੱਗੇ, ਉੱਥੇ ਤੇ ਕੂੜ ਦੀ ਮੱਸਿਆ ਲੱਗੀ ਹੋਈ ਹੈ। ਕਲਕਾਤੀ ਰਾਜੇ ਕਾਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾ ਹੀ ਕਹਿ ਚੜਿਆ, ਹਉ ਭਾਲ ਵੀ ਕੁੰਨੀ ਹੋਈ ਆਧੇਰਾ ਰਾਹ ਨਾ ਕੋਈ। ਇਹੋ ਜਿਹੀ ਹਾਲਤ ਹੋਈ ਪਈ ਹੈ। ਪਾਪ ਗਿਰਾਸੀ ਪ੍ਰਥਮੀ ਧੌਲ ਖੜਾ ਧਰ ਹੇਠ ਪੁਕਾਰਾ, ਧਰਤੀ ਜਿਹੜੀ ਹੈ ਉਹ ਪਾਪਾਂ ਦੇ ਭਾਰ ਨਾਲ ਗ੍ਰਸੀ ਗਈ ਹੈ, ਦੁਖੀ ਹੋ ਗਈ ਹੈ, ਤੇ ਜਿਸ ਧੌਲ ਨੇ, ਜਿਸ ਬਲਦ ਨੇ, ਜਿਸ ਧਰਮ ਨੇ ਇਸ ਦਾ ਭਾਰ ਚੁੱਕਿਆ ਹੋਇਆ ਸੀ ਧਰਤੀ ਦਾ, ਉਹ ਇਸ ਦਾ ਭਾਰ ਚੁੱਕਣ ਤੋਂ ਅਸਮਰੱਥ ਹੋ ਗਿਆ। ਕਿਉਂ ਅਸਮਰੱਥ ਹੋ ਗਿਆ? ਇਹ ਨਹੀਂ ਕਿ ਭਾਰ ਵੱਧ ਗਿਆ, ਇਹ ਹੋਇਆ ਕਿ ਸਤਸੰਗੀ ਜਨੋ, ਇੱਕ ਦੁਨੀਆ ਦਾ ਵਿਧਾਨ ਇਹ ਹੈ, ਦੁਨਿਆਵੀ ਵਿਧਾਨ ਹੈ, ਕਿ ਜਦੋਂ ਭਾਰ ਵੱਧ ਜਾਵੇ ਨਾ ਤੇ ਉਹਦੇ ਨਾਲ ਇਹ ਨਹੀਂ ਹੁੰਦਾ ਕਿ ਜਿਸ ਜੀਵ ਤੇ ਤੁਸੀਂ ਭਾਰ ਪਾ ਰਹੇ ਹੋ ਉਹ ਕਮਜ਼ੋਰ ਹੋ ਜਾਏਗਾ, ਪਰ ਇਸ ਭਾਰ ਦਾ ਤੇ ਇਸ ਧੌਲ ਦਾ ਬਲਦ ਦਾ ਇਹ ਫਰਕ ਹੈ ਕਿ ਜਿਉਂ ਜਿਉਂ ਧਰਤੀ ਦਾ ਭਾਰ ਵੱਧਦਾ ਤਿਉਂ ਤਿਉਂ ਬਲਦ ਕਮਜ਼ੋਰ ਹੁੰਦਾ, ਬਲਦ ਕਮਜ਼ੋਰ ਹੋ ਗਿਆ ਭਾਵ ਧਰਮ ਕਮਜ਼ੋਰ ਹੋ ਗਿਆ, ਧਰਮ ਕਮਜ਼ੋਰ ਹੋਈ ਜਾਂਦਾ, ਧਰਤੀ ਦਾ ਭਾਰ ਚੱਲਿਆ ਨਹੀਂ ਜਾਂਦਾ। ਕਹਿਣ ਲੱਗੇ ਅੱਛਾ ਇਸ ਤਰ੍ਹਾਂ ਦੀ ਸਥਿਤੀ ਹੋ ਗਈ ਹੈ। ਕਹਿਣ ਲੱਗੇ ਹਾਂ ਮੈਂ ਤੇ ਇਸੇ ਵਾਸਤੇ ਗੁਰਮੁਖ ਸੱਜਣਾ ਨੂੰ ਲੱਭਣ ਵਾਸਤੇ ਤੁਰਿਆ ਹਾਂ ਸੰਸਾਰ ਦੇ ਵਿੱਚ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਬਚਨ ਕੀਤਾ। ਸਤਿਗੁਰੂ ਜੀ ਕਹਿਣ ਲੱਗੇ ਕਿ ਸਿੱਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰੇ ਉਤਾਰ। ਕੀ ਆਸ ਰੱਖਦੇ ਹੋ ਕਿ ਇਹਦੇ ਨਾਲੋਂ ਚੰਗੀ ਹੋਵੇਗੀ ਸਥਿਤੀ? ਸਥਿਤੀ ਚੰਗੀ ਕਿਵੇਂ ਹੋ ਸਕਦੀ ਹੈ? ਕਿਉਂਕਿ ਜਿਨ੍ਹਾਂ ਲੋਕਾਂ ਨੇ ਸਥਿਤੀ ਚੰਗੀ ਕਰਨੀ ਸੀ, ਸੰਸਾਰ ਦੇ ਲੋਕਾਂ ਨੂੰ ਮਤ ਦੇਣੀ ਸੀ, ਉਹ ਤੇ ਆਣ ਕੇ ਇੱਥੇ ਲੁਕ ਕੇ ਬਹਿ ਗਏ ਹੋ। ਪਰਬਤਾਂ ਦੀਆਂ ਕੰਦਰਾਂ ਵਿੱਚ, ਪਹਾੜਾਂ ਦੀਆਂ ਕੰਦਰਾਂ ਵਿੱਚ, ਪਹਾੜਾਂ ਦੀਆਂ ਟੀਸੀਆਂ ਉੱਤੇ ਚੜ ਕੇ ਬੈਠ ਗਏ ਹੋ, ਸੰਸਾਰ ਦੇ ਚੰਗੇ ਦੀ ਆਸ ਕਿੱਥੋਂ ਰੱਖਦੇ ਹੋ? ਤੁਹਾਡੇ ਕਰਕੇ ਹੀ ਸੰਸਾਰ ਦੇ ਚੰਗੇ ਦੀ ਆਸ ਹੋਣੀ ਸੀ, ਪਰ ਤੁਸੀਂ ਉੱਥੋਂ ਉਹਨਾਂ ਨੂੰ ਛੱਡ ਕੇ ਪਿੱਠ ਦੇ ਕੇ ਭੱਜ ਆਏ ਹੋ ਦੁੱਖਾਂ ਵਿੱਚ ਗਰਾਸੀ ਹੋਈ ਦੁਨੀਆਂ ਨੂੰ। ਕਹਿਣ ਲੱਗੇ ਨਹੀਂ ਉੱਥੇ ਹੋਰ ਵੀ ਤੇ ਸਾਧੂ ਹੈ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਹਾਂ ਹੈਗੇ ਨੇ, ਪਰ ਜੋਗੀ ਗਿਆਨ ਵਿਹੋਣਿਆ ਨਿਸ ਦਿਨ ਅੰਗ ਲਗਾਏ ਨਿਸ਼ਾਰਾ। ਗਿਆਨ ਤੋਂ ਵਿਹੋਣੇ ਜੋਗੀ ਕੇਵਲ ਆਪਣੇ ਸਰੀਰ ਤੇ ਪਿੰਡੇ ਤੇ ਭਭੂਤੀ ਮਲਣ ਨੂੰ ਹੀ ਸਾਰਾ ਕੁਝ ਸਮਝੀ ਬੈਠੇ ਨੇ। ਉਹ ਕਹਿੰਦੇ ਨੇ ਇਸੇ ਜੀ ਕਲਿਆਣ ਹੋ ਜਾਣੀ ਹੈ, ਪਰ ਉਹਨਾਂ ਨੂੰ ਇਹ ਗੱਲ ਭੁੱਲ ਗਈ ਹੈ ਕਿ ਤੁਸੀਂ ਜਿਹੜੀ ਗੱਲ ਸਮਝ ਰਹੇ ਹੋ ਸੰਸਾਰ ਦੇ ਵਿੱਚ, ਤੁਸੀਂ ਇਸ ਕਰਕੇ ਵਿਭੂਤੀ ਮਲ ਰਹੇ ਹੋ ਨਾ ਕਿ ਆਖਰ ਵਿਭੂਤੀ ਹੋ ਜਾਣਾ, ਆਖਰ ਮਿੱਟੀ ਹੋ ਜਾਣਾ ਸਾਰੇ ਸੰਸਾਰ ਨੇ, ਇਸ ਵਾਸਤੇ ਉਸ ਮਿੱਟੀ ਨੂੰ ਚੇਤਾ ਨਹੀਂ ਭੁਲਾਉਣਾ ਚਾਹੀਦਾ, ਇਸ ਵਾਸਤੇ ਮਿੱਟੀ ਮਲਦੇ ਨੇ ਨਾ। ਪਰ ਕਹਿੰਦੇ ਨੇ ਇਸ ਵਾਸਤੇ ਮਿੱਟੀ ਮਲਣ ਦੀ ਲੋੜ ਨਹੀਂ ਸੀ, ਚਾਹੀਦਾ ਤੇ ਇਹ ਸੀ ਕਿ ਉਸ ਮਿੱਟੀ ਵਾਲੇ ਪਾਸੇ ਨੂੰ ਸਰੀਰ ਨੇ ਤੇ ਸੁਭਾਵਕ ਜਾਣਾ ਹੀ ਜਾਣਾ, ਮਨ ਉਸ ਮਿੱਟੀ ਵਾਲੇ ਪਾਸੇ ਨਾ ਜਾਵੇ, ਮਨ ਨੂਰ ਵਾਲੇ ਪਾਸੇ ਜਾਵੇ, ਮਨ ਪਰਮੇਸ਼ਰ ਵਾਲੇ ਪਾਸੇ ਜਾਵੇ। ਨਖੇੜਾ ਕਰਨਾ ਸੀ, ਦੋਹਾਂ ਦੇ ਰਸਤੇ ਵੱਖਰੇ ਵੱਖਰੇ ਸਨ। ਇਸ ਪੰਜ ਭੌਤਿਕ ਸਰੀਰ ਦਾ ਜਿਹੜਾ ਮਿਲਾਪ ਹੈ ਉਹ ਮਿੱਟੀ ਨਾਲ ਹੋਣਾ ਠੀਕ ਹੈ, ਪਰ ਇਸ ਆਤਮਾ ਦਾ ਮਿਲਾਪ ਤੇ ਮਿੱਟੀ ਨਾਲ ਨਹੀਂ ਹੋਣਾ, ਇਸ ਦਾ ਤੇ ਸਦਾ ਜ਼ਿੰਦੇ ਪਰਮੇਸ਼ਵਰ ਨਾਲ ਹੋਣਾ, ਉਸ ਪਾਸੇ ਨੂੰ ਤੁਰੇ ਹੀ ਨਹੀਂ। ਜੋਗੀ ਗਿਆਨ ਵੀ ਹੋਣਿਆ ਨਿਸ ਦਿਨ ਅੰਗ ਲਗਾਏ ਇਸ਼ਾਰਾ, ਇਹ ਹਾਲਤ ਹੋ ਗਈ ਹੈ। ਕਹਿਣ ਲੱਗੀ ਅੱਛਾ ਫਿਰ ਕੋਈ ਸੰਸਾਰ ਦੀ ਗੱਲ ਸੁਣਾਓ, ਸਮਝ ਨਹੀਂ ਸਕਦੇ ਕਿ ਕਿਹੋ ਜਿਹੀ ਅਵਸਥਾ ਬਣ ਗਈ ਹੈ, ਕੀ ਤੁਸੀਂ ਦੱਸੋਗੇ ਕਿ ਸੰਸਾਰ ਦੀ ਅਵਸਥਾ ਕਿਹੋ ਜਿਹੀ ਹੈ? ਗਰੀਬ ਨੂੰ ਆਸ ਕਹਿਣ ਲੱਗੇ ਹਾਂ ਜ਼ਰੂਰ ਦੱਸਾਂਗਾ। ਭਾਈ ਗੁਰਦਾਸ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਾਲੇ ਆਈ ਕੁੱਤੇ ਮੋਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵ ਦੇ ਉਲਟੀ ਵਾੜ ਖੇਤ ਕੋ ਖਾਈ, ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਬਿਧ ਭਾਈ, ਚੇਲੇ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤਿਨਾੜੇ ਜਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੁਸੱਤ ਮੁਖੋਂ ਅਲਾਈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਬਾਬੇ ਨੇ ਉਹਨਾਂ ਨੂੰ ਇਹ ਦੱਸਿਆ ਸੀ ਕਿ ਐ ਸਿੱਧ ਜੋਗੀਓ ਜਰਾ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲਿਓ, ਸੰਸਾਰ ਦੇ ਲੋਕਾਂ ਦਾ ਪਿਆਰ ਤੇ ਸੱਚ ਨਾਲ ਚਾਹੀਦਾ ਸੀ, ਸੰਸਾਰ ਦੇ ਲੋਕਾਂ ਦਾ ਪਿਆਰ ਤੇ ਧਰਮ ਨਾਲ ਚਾਹੀਦਾ ਸੀ, ਸੰਸਾਰ ਦੇ ਲੋਕਾਂ ਦਾ ਪਿਆਰ ਤੇ ਰੱਬ ਨਾਲ ਚਾਹੀਦਾ ਸੀ, ਸੰਸਾਰ ਦੇ ਲੋਕਾਂ ਦਾ ਪਿਆਰ ਤੇ ਗੁਰੂ ਨਾਲ ਚਾਹੀਦਾ ਸੀ, ਪਿਆਰ ਕਿਹਦੇ ਨਾਲ ਪੈ ਗਿਆ? ਕਹਿੰਦੇ ਨੇ ਇਸਤਰੀ ਪੁਰਖ ਹੈ ਦਾਮ ਹਿੱਤ, ਪੈਸਿਆਂ ਨਾਲ ਪਿਆਰ ਪੈ ਗਿਆ, ਮਾਇਆ ਨਾਲ ਪਿਆਰ ਪੈ ਗਿਆ। ਇਸਤਰੀ ਪੁਰਖ ਹੈ ਦਾਮ ਹਿੱਤ ਭਾਵੇਂ ਆਏ ਕਿਥਾਊ ਜਾਈ, ਕਿਸੇ ਪਾਸਿਓਂ ਆ ਜਾਏ, ਮਾੜੇ ਪਾਸਿਓਂ ਆ ਜਾਏ, ਚੰਗੇ ਪਾਸਿਓਂ ਆ ਜਾਏ, ਕੋਈ ਮਤਲਬ ਨਹੀਂ। ਮਤਲਬ ਇਹ ਹੈ ਕਿ ਆਉਣੇ ਚਾਹੀਦੇ ਨੇ, ਪੈਸੇ ਮਿਲਣੇ ਚਾਹੀਦੇ ਨੇ, ਗਿਰ ਚੁੱਕਿਆ ਇਨਸਾਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਵਰਤਿਆ ਪਾਪ ਸਬਸ ਜਗ ਮਾਹੀ, ਸਾਰੇ ਸੰਸਾਰ ਤੇ ਪਾਪ ਹੀ ਪਾਪ ਪਸਰ ਗਿਆ, ਹੋਰ ਕਿਤੇ ਧਰਮ ਲੱਭਦਾ ਹੀ ਨਹੀਂ। ਅੱਛਾ ਇਹੋ ਜਿਹੀ ਗੱਲ ਹੋ ਗਈ ਹੈ। ਉਹਨਾਂ ਦੇ ਵਿੱਚੋਂ ਇੱਕ ਦੋ ਨੇ ਸਲਾਹ ਕੀਤੀ, ਬੰਦਾ ਸਿਆਣਾ ਜੇ, ਸਾਧੂ ਸਿਆਣਾ ਜੇ, ਵਿਦਵਾਨ ਹੈ, ਫਿਲਾਸਫਰ ਹੈ, ਐਸਾ ਜੋਗੀ ਜਿਹੜਾ ਇਹ ਸਾਡੇ ਪੰਥ ਚ ਆਉਣਾ ਚਾਹੀਦਾ, ਸਾਰਾ ਕੁਝ ਵੇਖ ਕੇ ਸਾਰਾ ਕੁਝ ਸਮਝ ਕੇ ਇਹ ਪਤਾ ਲੱਗ ਗਿਆ ਕਿ ਇਹ ਤੇ ਸਾਨੂੰ ਝੂਠਿਆਂ ਕਰ ਰਿਹਾ, ਪਰ ਫਿਰ ਵੀ ਅੰਦਰ ਜਿਹੜਾ ਹੈ ਉਹ ਨਹੀਂ ਮੰਨਿਆ ਇਸ ਗੱਲ ਨੂੰ, ਅਜੇ ਵੀ ਚਾਹੁੰਦੇ ਨੇ ਸਾਡਾ ਚੇਲਾ ਬਣ ਜਾਏ। ਸਿੱਧੀ ਮਨੈ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਇਹ ਸਾਡਾ ਉਪਦੇਸ਼ ਕਿੱਦਾਂ ਲੈ ਸਕਦਾ? ਇਹ ਢੰਗ ਤਰੀਕਾ ਅਪਣਾਓ, ਉਪਦੇਸ਼ ਲਓ, ਦਿਓ ਇਹਨੂੰ ਕਿਸੇ ਤਰ੍ਹਾਂ ਆਪਣਾ ਚੇਲਾ ਬਣਾ ਲਓ। ਕਿਉਂ? ਕਹਿਣ ਲੱਗੇ ਐਸਾ ਜੋਗੀ ਕਲੀ ਮਾਹੇ ਹਮਰੇ ਪੰਥ ਕਰੇ ਉਜਿਆਲਾ, ਜੇ ਇਹੋ ਜਿਹਾ ਜੋਗੀ ਕਿਤੇ ਸਾਡੇ ਪੰਥ ਚ ਆ ਗਿਆ, ਰੌਸ਼ਨ ਕਰ ਦਏਗਾ ਸਾਡੇ ਪੰਥ ਨੂੰ। ਸਤਸੰਗੀ ਜਨੋ, ਹਰ ਮਨੁੱਖ ਦਾ ਜੀ ਕਰਦਾ ਕਿ ਸਾਡੇ ਪੰਥ ਨੂੰ ਕੋਈ ਰੋਸ਼ਨ ਕਰਨ ਵਾਲਾ ਬੰਦਾ ਲੱਭ ਜਾਏ। ਲੋਕ ਖਰੀਦਦੇ ਨੇ, ਲੋਕਾਂ ਵਿਦਵਾਨਾਂ ਨੂੰ ਖਰੀਦਦੇ ਨੇ, ਫਿਲਾਸਫਰਾਂ ਨੂੰ ਖਰੀਦਦੇ ਨੇ, ਪਰ ਯਾਦ ਰੱਖਣਾ ਮੈਂ ਇੱਕ ਅਰਜ਼ ਕਰਦੇ ਹਾਂ, ਖਰੀਦੇ ਜਾਣ ਵਾਲਾ ਸਿਆਣਾ ਫਿਲਾਸਫਰ ਨਹੀਂ ਹੋ ਸਕਦਾ। ਕੇਵਲ ਜਗ ਕਊਆ ਮੁੱਖ ਚੁੰਝ ਗਿਆਨ ਚੁੰਝਦੀਆਂ ਗੱਲਾਂ ਵਾਲਾ ਹੋਵੇਗਾ, ਬੰਦਾ ਨਹੀਂ ਖਰੀਦਿਆ ਜਾਂਦਾ। ਜੇ ਸਰੀਰ ਖਰੀਦ ਵੀ ਲਿਆ ਜਾਏਗਾ ਕਿਸੇ ਦਾ ਤੇ ਫਿਲਾਸਫੀ ਤਾਂ ਨਹੀਂ ਖਰੀਦੀ ਜਾ ਸਕਦੀ, ਪੰਥ ਤਾਂ ਨਹੀਂ ਖਰੀਦਿਆ ਜਾ ਸਕਦਾ। ਹੁਣ ਉੱਜਲ ਪੰਥ ਤੇ ਗੁਰੂ ਨਾਨਕ ਦਾ, ਗੁਰੂ ਨਾਨਕ ਦੇ ਉੱਜਲ ਪੰਥ ਵਾਲੇ ਪਾਸੇ ਨੂੰ ਉਹਨਾਂ ਨੂੰ ਤੁਰਨਾ ਚਾਹੀਦਾ ਸੀ, ਪੰਥ ਤੋਂ ਭਾਵ ਹੈ ਰਸਤਾ, ਉਸ ਪਾਸੇ ਉਹਨਾਂ ਨੂੰ ਤੁਰਨਾ ਚਾਹੀਦਾ ਸੀ। ਕਹਿਣ ਲੱਗੇ ਨਹੀਂ ਨਹੀਂ, ਇਹ ਸਾਡੇ ਪੰਥ ਨੂੰ ਉਜਿਆਲਾ ਕਰੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ, ਕਹਿਣ ਲੱਗੇ ਕੋਈ ਰਿਧੀਆਂ ਸਿੱਧੀਆਂ ਵਿਖਾ ਦਿਓ, ਸ਼ਾਇਦ ਰਿਧੀਆਂ ਸਿੱਧੀਆਂ ਨਾਲੇ ਭਰਮ ਜਾਵੇ, ਸ਼ਾਇਦ ਰਿਧੀਆਂ ਸਿੱਧੀਆਂ ਇਹਦੇ ਮਨ ਤੇ ਕੋਈ ਅਸਰ ਕਰ ਜਾਣ। ਇਹਨਾਂ ਨੇ ਕੀ ਕੀਤਾ ਕਿ ਸਤਸੰਗੀ ਜਨੋਂ ਖੱਪਰ ਦਿੱਤਾ, ਨਾਥ ਜੀ ਪਾਣੀ ਭਰ ਲੈਵਨ ਉੱਠ ਚੱਲ। ਕਹਿਣ ਲੱਗੇ ਐ ਬਾਲਕ ਤੂੰ ਇਸ ਤਰ੍ਹਾਂ ਕਰ, ਪਾਣੀ ਲਿਆ ਕੇ ਆ, ਇਹ ਖੱਪਰ ਲੈ ਜਾ ਤੇ ਪਾਣੀ ਭਰ ਕੇ ਲਿਆ, ਉਹ ਸਾਹਮਣੇ ਤਲਾਹ ਹੈ ਉੱਥੋਂ ਪਾਣੀ ਭਰ ਲਿਆ। ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉੱਠ ਕੇ ਚੱਲ ਪਏ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਸ ਸਰੋਵਰ ਦੇ ਕੰਢੇ ਤੇ ਚਲੇ ਗਏ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਕੀ ਵੇਖਿਆ, ਜਾ ਗੁਰੇ ਆਇਆ ਪਾਣੀ ਹੈ, ਪਾਣੀ ਠੌੜ ਨਹੀਂ ਤਿਸ਼ਤਾ, ਡਿੱਠੇ ਰਤਨ ਜਵੇ ਹਰ ਲਾਲਾ। ਉੱਥੇ ਜਾ ਕੇ ਵੇਖਿਆ ਕੀ ਕਿ ਉੱਥੇ ਤੇ ਪਾਣੀ ਹੈ ਨਹੀਂ, ਉੱਥੇ ਤੇ ਹੀਰੇ ਜਵਾਹਰ ਲਾਲ ਮੋਤੀ ਰਤਨ ਉੱਥੇ ਪਏ ਹੋਏ ਨੇ, ਭਰਿਆ ਪਿਆ ਉਹ ਸਾਰਾ ਦਾ ਸਾਰਾ ਸਰੋਵਰ। ਗੁਰੂ ਨਾਨਕ ਵਾਪਸ ਆ ਗਏ। ਭਾਈ ਗੁਰਦਾਸ ਕਹਿੰਦੇ ਨੇ ਸਤਿਗੁਰ ਅਗਮ ਅਗਾਧ ਪੁਰਖ, ਕਿਹੜਾ ਚੱਲੇ ਗੁਰੂ ਦੀ ਚਾਲ। ਸਤਿਗੁਰੂ ਅਗਮ ਅਗਾਧ ਹੈ, ਉਸ ਦੀ ਚਾਲ ਕੋਈ ਨਹੀਂ ਚੱਲ ਸਕਦਾ। ਕਿਵੇਂ? ਮੈਂ ਇਹ ਅਰਜ਼ ਕਰਦੇ ਹਾਂ, ਆਪ ਜੀ ਨੇ ਪ੍ਰਸੰਗ ਸੁਣਿਆ ਸੀ ਇੱਕ ਦਿਨ ਮੱਕੇ ਜਾਣ ਦਾ, ਗੁਰੂ ਨਾਨਕ ਸਾਹਿਬ ਮੱਕੇ ਗਏ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਦੀਨੇ ਗਏ। ਆਪ ਜੀ ਨੇ ਬਹੁਤ ਵਾਰੀ ਇਹ ਇਤਿਹਾਸ ਸੁਣਿਆ ਹੋਇਆ ਮੱਕੇ ਮਦੀਨੇ ਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੋਰੋਸਲਮ ਗਏ। ਜੋਰੋਸਲਮ ਇੱਕ ਉਹ ਸ਼ਹਿਰ ਹੈ, ਇਜ਼ਰਾਈਲ ਦੀ ਰਾਜਧਾਨੀ ਹੈ ਅੱਜ ਕੱਲ, ਇਹ ਉਹ ਸ਼ਹਿਰ ਹੈ ਜਿਸ ਨੂੰ ਤਿੰਨ ਧਰਮਾਂ ਦਾ ਕੇਂਦਰ ਮੰਨਿਆ ਜਾਂਦਾ, ਇਸਲਾਮ ਦਾ, ਈਸਾਈ ਧਰਮ ਦਾ ਔਰ ਯਹੂਦੀ ਧਰਮ ਦਾ। ਤਿੰਨ ਧਰਮਾਂ ਦਾ ਕੇਂਦਰ ਹੈ ਇਹ ਜੋਰੋਸਲਮ। ਜੋਰੋਸਲਮ ਉਹ ਸ਼ਹਿਰ ਹੈ ਜਿਸ ਨੂੰ ਹਜ਼ਰਤ ਈਸਾ ਮੁਹੰਮਦ ਈਸਾ ਦੀ ਕਰਮ ਭੂਮੀ ਹੋਣ ਦਾ ਮਾਣ ਹਾਸਲ ਹੈ। ਜੋਰੋਸਲਮ ਉਹ ਸ਼ਹਿਰ ਹੈ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਨੇ ਆਪਣਾ ਚੋਲਾ ਬਦਲਿਆ ਸੀ, ਸਰੀਰ ਤਿਆਗਿਆ। ਸਤਸੰਗੀ ਜਨੋ, ਇਹ ਯਹੂਦੀਆਂ ਦਾ ਪੁਰਾਣਾ ਕੇਂਦਰ ਹੈ, ਪਰ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਨਾ, ਇਹ ਸਾਰਾ ਦਾ ਸਾਰਾ ਇਲਾਕਾ ਅਰਬ ਕੰਟਰੀਜ਼ ਜਿੰਨੇ ਨੇ, ਇਹਨਾਂ ਦੇ ਵਿੱਚ ਭਾਵੇਂ ਹਜ਼ਰਤ ਮੁਹੰਮਦ ਸਾਹਿਬ ਹੋਏ, ਜੇ ਹਜ਼ਰਤ ਮੁਹੰਮਦ ਸਾਹਿਬ ਨੇ ਸੱਚ ਦੀ ਗੱਲ ਕੀਤੀ ਤੇ ਸਤਸੰਗੀ ਜਦੋਂ ਹਾਲਤ ਇਹ ਹੋ ਗਈ ਕਿ ਲੋਕਾਂ ਨੇ ਪੱਥਰ ਮਾਰ ਮਾਰ ਕੇ ਆਪਣੇ ਇਲਾਕੇ ਵਿੱਚੋਂ ਕੱਢ ਦਿੱਤਾ, ਇਹ ਉਹ ਲੋਕ ਨੇ। ਜੇ ਹਜ਼ਰਤ ਈਸਾ ਨੇ ਸੱਚ ਦੀ ਗੱਲ ਕੀਤੀ, ਧਰਮ ਦੀ ਗੱਲ ਕੀਤੀ, ਉਹਨਾਂ ਲੋਕਾਂ ਨੇ ਵੇਖਿਆ ਕਿ ਸਾਡਾ ਧਰਮ ਛੁਡਾ ਕੇ ਨਵੇਂ ਧਰਮ ਨਾਲ ਜੋੜ ਰਿਹਾ, ਇਸ ਵਾਸਤੇ ਸਤਸੰਗੀ ਜਨੋ ਸਲੀਬਾਂ ਦੇ ਵਿੱਚ ਕਿਲ ਠੋਕ ਠੋਕ ਕੇ ਸ਼ਹੀਦ ਕਰ ਦਿੱਤਾ। ਜੇ ਹਜ਼ਰਤ ਇਬਰਾਹੀਮ ਨੇ ਸੱਚ ਦੀ ਗੱਲ ਕੀਤੀ ਕਿ ਨਹੀਂ ਲੋੜ ਇਹ ਜਿਹੜੇ ਮੂਰਤੀ ਪੂਜਾ ਕਰਦੇ ਹੋ, ਇਹਦੀ ਲੋੜ ਨਹੀਂ ਕਰਨੀ ਚਾਹੀਦੀ, ਤੇ ਸਤਸੰਗੀ ਜਨੋ ਹਜ਼ਰਤ ਇਬਰਾਹੀਮ ਨੂੰ ਅੱਗ ਦੇ ਉੱਤੇ ਤੋਰਿਆ ਗਿਆ, ਅੱਗ ਵਿੱਚ ਸੁੱਟ ਦਿੱਤਾ ਗਿਆ, ਆਪਣੇ ਘਰੋਂ ਬੇਘਰ ਹੋਣਾ ਪਿਆ ਹਜ਼ਰਤ ਮੁਹੰਮਦ ਸਾਹਿਬ ਨੂੰ, ਹਜ਼ਰਤ ਇਬਰਾਹੀਮ ਨੂੰ। ਪਰ ਸਤਸੰਗੀ ਜਨੋ, ਉਸ ਸਾਰੇ ਇਲਾਕੇ ਦੇ ਵਿੱਚ ਪੈਗੰਬਰਾਂ ਨਾਲ ਤੇ ਵੱਡੇ ਵੱਡੇ ਅਵਤਾਰਾਂ ਨਾਲ ਇਹ ਕੁਛ ਹੋ ਰਿਹਾ ਸੀ, ਪਰ ਮੇਰਾ ਬਾਬਾ ਗੁਰੂ ਨਾਨਕ ਕੋਈ ਫੌਜ ਲੈ ਕੇ ਨਹੀਂ ਗਿਆ, ਕੇਵਲ ਦੋ ਸਰੀਰ ਨਾਲ ਨੇ, ਤੀਜਾ ਗੁਰੂ ਨਾਨਕ ਹੈ, ਹੋਰ ਕੋਈ ਫੌਜ ਵੀ ਨਾਲ ਨਹੀਂ। ਕਿੰਨੀ ਕੁ ਫੌਜ ਹੈ, ਭਗਤ ਕੀ ਕੇਤ ਪਟ ਪ੍ਰੇਮ ਕੇ ਸਮਾਏ ਸਮੇਤ ਕਰ, ਕੀਰਤ ਨਿਸ਼ਾਨੋ ਕਹਿਰਾਨੋ ਕੰਨ ਪਾ ਰਿਹਾ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਕੋਲ ਹਥਿਆਰ ਕਿਹੜੇ ਨੇ? ਕਹਿੰਦੇ ਨੇ ਹਥਿਆਰ ਉਹਨਾਂ ਦੇ ਕੋਲ ਇਹ ਨੇ ਕਿ ਜੁਗਤ ਕਮਾਨ ਕਰ, ਹੱਥ ਦੇ ਵਿੱਚ ਜੁਗਤੀ ਦੀ ਕਮਾਨ ਫੜੀ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ। ਗਿਆਨ ਕੀ ਖੜਗ ਧਾਰ ਜੁਗਤ ਕਮਾਨ ਕਰ ਨਾਨਾ ਦ੍ਰਿਸ਼ਟਾਂਤ ਲੀਨ ਸ਼੍ਰੀ ਮੁਖ ਧਾਰਿਆ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੇ ਕੋਲ ਇੱਕ ਤੋਪ ਵੀ ਰੱਖਦੇ ਨੇ, ਉਹ ਤੋਪ ਕਿਹੜੀ ਸੀ? ਕਹਿੰਦੇ ਨੇ ਜਹਾਂ ਦਿੜ ਕੋਟ ਤਹਾਂ ਕਰਾਮਾਤ ਤੋਪ ਸੰਗ, ਢਾਏ ਕੇ ਮੈਦਾਨ ਕੀਨ ਮਿਲੇ ਅਰੀ ਹਾਰਿਆ। ਮੈਦਾਨ ਨੂੰ ਢਾ ਦੇਣ ਵਾਲੀ ਤੋਪ ਹੈ ਗੁਰੂ ਨਾਨਕ ਕੋਲ, ਕਰਾਮਾਤ ਦੀ ਤੋਪ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਉਸ ਇਲਾਕੇ ਵਿੱਚ ਜਾਂਦੇ ਨੇ ਤੇ ਉੱਥੇ ਜਾ ਕੇ ਵੀ ਪੂਜਾ ਹੁੰਦੀ ਹੈ ਗੁਰੂ ਨਾਨਕ ਦੀ। ਇਸੇ ਵਾਸਤੇ ਕਿਹਾ ਜਾਂਦਾ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਇਸੇ ਵਾਸਤੇ ਉਹਨਾਂ ਸਿੱਧਾਂ ਨੂੰ ਆਖਣਾ ਪਿਆ ਸੀ, ਸਿੱਧਾਂ ਨੇ ਇਹ ਗੱਲ ਆਖੀ ਸੀ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਨਾਨਕ ਦੀ ਕਮਾਈ ਵੱਡੀ ਹੈ, ਗੁਰੂ ਨਾਨਕ ਦਾ ਫਲਸਫਾ ਵੱਡਾ ਹੈ। ਇਹਨਾਂ ਨੇ ਹੁਣ ਵੇਖਿਆ ਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰ ਅਗਮ ਅਗਾਦ ਪੁਰਖ, ਕਿਹੜਾ ਚੱਲੇ ਗੁਰੂਆਂ ਦੀਆਂ ਝਾਲਾ। ਫਿਰ ਆਇਆ ਗੁਰੂਨਾਥ ਜੀ ਪਾਣੀ ਠੌੜ ਨਹੀਂ ਤੇ ਸਤਾਲਾ, ਉੱਥੇ ਤੇ ਪਾਣੀ ਹੈ ਹੀ ਨਹੀਂ। ਉਹਨਾਂ ਨੇ ਵੇਖਿਆ ਇਹਦੇ ਨਾਲ ਤੇ ਭਰਮਿਆ ਨਹੀਂ, ਰਿਧੀਆਂ ਸਿਧੀਆਂ ਨਾਲ ਇਹ ਤੇ ਭਰਮਿਆ ਨਹੀਂ, ਮਾਇਆ ਤੇ ਇਹ ਭਰਮਿਆ ਨਹੀਂ। ਅਸੀਂ ਤੇ ਸੋਚਿਆ ਸੀ ਸੰਸਾਰ ਦਾ ਬੰਦਾ ਮਾਇਆ ਤੇ ਭਰਮ ਜਾਏਗਾ, ਨਹੀਂ ਭਰਮਿਆ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸੁ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਸਤਸੰਗੀ ਜਨੋ, ਮੇਰਾ ਵਿਚਾਰ ਸੀ ਕਿ ਮੈਂ ਸਿੱਧਾਂ ਦੀ ਗੋਸ਼ਟ ਜਿਹੜੀ ਹੈ ਇਹ ਪੂਰੀ ਕਰ ਲਵਾਂਗਾ, ਪਰ ਸਮੇਂ ਦੀ ਜਿਹੜੀ ਪਾਬੰਦੀ ਹੈ ਉਹ ਫਿਰ ਕਿਸੇ ਵੇਲੇ ਸਹੀ ਹੋ ਸਕਿਆ, ਤੇ ਜੇ ਸਮਾਂ ਬਣ ਗਿਆ ਕੱਲ ਹੀ ਸਹੀ ਜਾਂ ਪਰਸੋਂ ਸਹੀ ਕਿਸੇ ਵੇਲੇ ਫਿਰ ਮੈਂ ਅਰਜ਼ ਕਰ ਲਵਾਂਗਾ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾਲ ਸਿੱਧਾਂ ਦੀ ਕੀ ਗੋਸ਼ਟ ਹੋਈ, ਉਹਨਾਂ ਦੇ ਕੀ ਵਿਚਾਰ ਹੋਏ, ਕਿਉਂਕਿ ਦੋ ਗੋਸ਼ਟਾਂ ਨੇ ਸਿੱਧਾਂ ਦੀਆਂ। ਇਹ ਪਹਿਲੀ ਸਿੱਧਾਂ ਦੀ ਚਰਚਾ ਹੈ ਜਿਹੜੀ ਸੁਮੇਰ ਪਰਬਤ ਤੇ ਹੋਈ ਹੈ, ਦੂਸਰੀ ਵੱਡੀ ਚਰਚਾ ਜਿਹੜੀ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਨਾਲ ਉਹ ਬਟਾਲੇ ਦੇ ਕੋਲ ਅਚਲ ਪਿੰਡ ਜਿਹੜਾ ਹੈ ਜਿਸਨੂੰ ਅਚਲ ਬਟਾਲਾ ਆਖਿਆ ਜਾਂਦਾ ਹੈ, ਅਚਲੇਸ਼ਵਰ ਤੀਰਥ ਤੇ ਉੱਥੇ ਜੋਗੀਆਂ ਨਾਲ ਵੱਖਰੀ ਚਰਚਾ ਹੋਈ ਹੈ, ਸਿੱਧਾਂ ਨਾਲ ਵੱਖਰੀ ਚਰਚਾ ਹੋਈ ਹੈ। ਉੱਥੇ ਸਿੱਧਾਂ ਦੇ ਕੀ ਸਵਾਲ ਹੋਏ, ਕੀ ਜਵਾਬ ਹੋਏ, ਸਾਰੀ ਸਿੱਧ ਗੋਸ਼ਟ ਉਹਦੇ ਨਾਲ ਭਰੀ ਹੈ। ਭਾਈ ਗੁਰਦਾਸ ਜੀ ਨੇ ਬਹੁਤ ਸਾਰੀਆਂ ਵਾਰਾਂ ਉਹਦੇ ਬਾਰੇ ਪੌੜੀਆਂ ਲਿਖੀਆਂ ਨੇ, ਮੈਂ ਫਿਰ ਕਿਸੇ ਵੇਲੇ ਅਰਜ਼ ਕਰ ਲਵਾਂਗਾ। ਸੋ ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਿਓ, ਜੋ ਕੁਛ ਆਪ ਜੀ ਦੀ ਸੇਵਾ ਕਰ ਸਕਿਆ ਹਾਂ, ਮੇਰੇ ਕੋਲ ਇਹ ਟੁੱਟੇ ਫੁੱਟੇ ਸ਼ਬਦ ਸਨ, ਆਪ ਜੈਸੇ ਵਿਦਵਾਨਾਂ ਕੋਲੋਂ ਸਾਧ ਸੰਗਤ ਵਿੱਚੋਂ ਸੁਣੇ ਹੋਏ ਹੀ ਨੇ, ਸਾਧ ਸੰਗਤ ਨੂੰ ਸੰਥਾ ਸੁਣਾਈ ਹੈ, ਸੰਥਾ ਸੁਣਾਉਂਦਿਆਂ ਗਲਤੀਆਂ ਭੁੱਲਾਂ ਹੋ ਹੀ ਜਾਂਦੀਆਂ ਨੇ। ਵਿਦਿਆਰਥੀ ਵਿਦਿਆਰਥੀ ਹੈ, ਅਧਿਆਪਕ ਅਧਿਆਪਕ ਹੈ, ਤੁਸੀਂ ਵਿਦਿਆਰਥੀ ਜਾਣ ਕੇ ਤੇ ਖਿਮਾ ਕਰਨਾ, ਅਸੀਸ ਦਿਓ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਤੁਹਾਡੇ ਵਿੱਚ ਗੁਰੂ ਦਾ ਵਾਸ ਹੈ, ਤੁਹਾਡੇ ਵਿੱਚ ਪਰਮੇਸ਼ਰ ਦਾ ਵਾਸ ਹੈ, ਤੁਹਾਡੇ ਵਿੱਚ ਗੁਰੂ ਨਾਨਕ ਵਸਦਾ, ਇੱਕ ਵਾਰੀ ਕਿਰਪਾ ਕਰਿਓ। ਦੇਹੋ ਸੱਜਣ ਅਸੀਂ ਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ, ਬਖਸ਼ਿਸ਼ ਕਰੋ ਇੱਕ ਵਾਰੀ ਗੱਜ ਕੇ ਕਹੋ। ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।